ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨੇਕ ਬਿੰਜਨ ਤੁਝ ਭੋਗ ਪੁੰਚਾਵੋ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਕੇ ਬਰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਤਾਰੇ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਐ ਚੁਕੈ ਸਭ ਸੋਗ ਸੰਤਾਪੈ ਅਦਬ ਸਹਿਤ ਗੁਰਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਦਰਬਾਰ ਪਾਵਨ ਪਵਿੱਤਰ ਸਾਂਝੀ ਮਖਲੂਕਾਤ ਦੇ ਇਸ ਪਵਿੱਤਰ ਸਰਬ ਸਾਂਝੇ ਅਸਥਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਇਹ ਜੋ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਨ ਕੀਤਾ ਹੈ ਸੂਹੀ ਰਾਗ ਅੰਦਰ ਸ਼ਹੀਦਾਂ ਦੇ ਸਿਰਤਾਜ ਤਨ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਾਨੂੰ ਅੱਜ ਦੇ ਪਵਿੱਤਰ ਸ਼੍ਰੀ ਮੁੱਖ ਵਾਕ ਦੇ ਦੁਆਰਾ ਕੀ ਸੋਚੀ ਬਖਸ਼ਿਸ਼ ਕਰਦੇ ਨੇ। ਆਓ ਗੁਰੂ ਚਰਨਾਂ ਦੇ ਅੰਦਰ ਜੁੜ ਕਰਕੇ ਦੀਨ ਦੁਨੀ ਦੇ ਮਾਲਕ ਚਵਰ ਛਤਰ ਤਖਤ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬੇ ਕੁੱਲ ਆਲਮ ਸਾਹਿਬੇ ਸ਼ਹਾਬਾ ਨੂਰੇ ਨਜ਼ਰ ਵਾਲੀਏ ਦੋ ਜਹਾਨ ਤਿੰਨਾਂ ਦੀ ਪਾਵਨ ਹਜ਼ੂਰੀ ਦਾ ਆਪ ਸਾਰੇ ਅੰਮ੍ਰਿਤ ਵੇਲੇ ਤੋਂ ਆਨੰਦ ਮਾਣ ਰਹੇ ਹੋ। ਗੁਰ ਸ਼ਬਦ ਪਾਵਨ ਹੁਕਮਨਾਮੇ ਦੀ ਵਿਚਾਰ ਦੇ ਨਾਲ ਸਾਂਝ ਪਾਣੀ ਹੈ। ਵਿਚਾਰਾਂ ਨਾਲ ਜੁੜਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਟਿਕਾ ਵਾਸਤੇ ਕਰੋ ਰਸਨਾ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਪਿਆਰ ਸ਼ਰਧਾ ਭਾਵਨਾ ਨਾਲ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾਂ।
ਸੂਹੀ ਰਾਗ ਹੈ ਔਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਮੁੱਖ ਵਾਕ ਉਚਾਰਨ ਕੀਤਾ ਹੈ।
ਬੈਕੁੰਠ ਨਗਰ ਜਹਾਂ ਸੰਤ ਵਾਸਾ।
ਇਹ ਪਵਿੱਤਰ ਆਰੰਭਲੀ ਪੰਕਤੀ ਹੈ ਸ਼੍ਰੀ ਮੁੱਖ ਵਾਕ ਦੀ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਪੰਕਤੀ ਤੋਂ ਹੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਪੁੱਛ ਰਿਹਾ ਹੈ, ਸਾਹਿਬ ਜੀ ਬੈਕੁੰਠ ਕਿਹਨੂੰ ਕਹਿੰਦੇ ਨੇ? ਬੈਕੁੰਠ ਦਾ ਭਾਵ ਹੈ ਸਵਰਗ। ਅਨਮਤਾਂ ਦੇ ਅੰਦਰ ਸਵਰਗ ਦੀ ਬਾਬਤ ਲਿਖਿਆ ਹੈ, ਕਈ ਤਰ੍ਹਾਂ ਦੇ ਸਵਰਗਾਂ ਦੀ ਬਾਬਤ ਲਿਖਿਆ ਹੈ। ਅਨਮਤ ਦੇ ਬਾਕੀ ਜੋ ਅਨਮਤਾਂ ਦੇ ਰਸਤੇ ਹਨ ਉਹਨਾਂ ਦੇ ਅੰਦਰ ਸੁੱਖ ਦੀ ਪ੍ਰਾਪਤੀ ਦੇ ਕਈ ਤਰ੍ਹਾਂ ਦੇ ਯਤਨ ਔਰ ਸਾਧਨ ਕਲਪਿਤ ਕੀਤੇ ਗਏ ਹਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇੱਕ ਗੱਲ ਸਾਡੇ ਸਾਹਮਣੇ ਬੜੀ ਸਪੱਸ਼ਟ ਆਉਂਦੀ ਹੈ, ਜੋ ਇਸ ਪੰਕਤੀ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਪੱਸ਼ਟ ਕੀਤੀ ਹੈ। ਕਬੀਰ ਸਾਹਿਬ ਜੀ ਦੇ ਬੋਲ ਨੇ, ਹਰ ਕੋਈ ਸਵਰਗ ਦੀ ਲਾਲਸਾ ਕਰਦਾ ਹੈ, ਹਰ ਕੋਈ ਚਾਹੁੰਦਾ ਹੈ ਮੈਨੂੰ ਸਵਰਗ ਪ੍ਰਾਪਤ ਹੋਵੇ, ਮੈਨੂੰ ਬੈਕੁੰਠ ਪ੍ਰਾਪਤ ਹੋਵੇ। ਪਰ ਬੈਕੁੰਠ ਹੈ ਕੀ? ਤਾਂ ਉਹਨਾਂ ਨੇ ਵੀ ਇਹ ਬਚਨ ਕਹੇ ਨੇ ਕਿ ਸਾਧ ਸੰਗਤ ਹੈ ਜਿੱਥੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਨੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਹਨ, ਉਹਦੇ ਵਰਗੀ ਦੁਨੀਆ ਦੇ ਅੰਦਰ ਕੋਈ ਥਾਂ ਨਹੀਂ ਹੈ, ਉਹਦੇ ਵਰਗਾ ਸੁੱਖ ਹੋਰ ਕਿਧਰੇ ਨਹੀਂ ਹੈ ਜਿੱਥੇ ਨਾਮ ਜਪਣ ਵਾਲੇ ਜੁੜ ਕੇ ਬੈਠ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਣ। ਉਹੋ ਜਿਹਾ ਹੋਰ ਕਹਿ ਕਬੀਰ ਕਹੀਏ ਆਹੇ ਸਾਧ ਸੰਗਤ ਬੈਕੁੰਠੇ। ਸਾਧ ਸੰਗਤ ਹੀ ਬੈਕੁੰਠ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਹੋਰ ਬੈਕੁੰਠ ਸਵਰਗ ਦੀ ਕਲਪਨਾ ਜਿਹੜੀ ਹੈ ਉਹਨੂੰ ਇੱਕ ਪਾਸੇ ਰੱਖ ਕਰਕੇ ਜੋ ਸਹੀ ਬੈਕੁੰਠ ਅਤੇ ਸਹੀ ਸਵਰਗ ਅਤੇ ਸਹੀ ਸੁੱਖ ਹੈ ਉਸ ਨੂੰ ਸਪੱਸ਼ਟ ਕੀਤਾ ਹੈ। ਪ੍ਰਭੂ ਦੇ ਪਿਆਰੇ ਜਦੋਂ ਇਸ ਗੱਲ ਨੂੰ ਸਮਝ ਲੈਂਦੇ ਹਨ, ਪ੍ਰਭੂ ਦੇ ਭਾਣੇ ਨੂੰ, ਰਜਾ ਨੂੰ, ਔਰ ਰਜਾ ਦੇ ਵਿੱਚ ਚੱਲ ਕਰਕੇ ਨਾਮ ਸਿਮਰਨ ਦੀ ਗੱਲ ਨੂੰ ਜਾਣ ਲੈਂਦੇ ਨੇ ਕਿ ਜ਼ਿੰਦਗੀ ਦੀ ਸਫਲਤਾ, ਜੀਵਨ ਦੀ ਸਫਲਤਾ ਜਿਹੜੀ ਹੈ ਉਹ ਪ੍ਰਭੂ ਦੀ ਯਾਦ ਵਿੱਚ ਜੁੜਨ ਦੇ ਵਿੱਚ, ਅਤੇ ਜੋ ਇਹਦੇ ਵਿੱਚ ਸੁੱਖ ਹਨ ਉਹ ਕਿਸੇ ਸਵਰਗ, ਕਿਸੇ ਰਾਜ ਭਾਗ ਜਾਂ ਕਿਸੇ ਹੋਰ ਅਨੇਕਾਂ ਤਰ੍ਹਾਂ ਦੇ ਸੁੱਖ ਸਹੂਲਤਾਂ ਦੇ ਵਿੱਚ ਨਹੀਂ ਹਨ। ਇਸ ਕਰਕੇ ਉਹ ਕਹਿੰਦੇ ਹਨ ਕਿ ਜੋ ਸੁੱਖ ਰਾਜ, ਜੋ ਸੁੱਖ ਗੁਰ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀਏ ਅਤੇ ਉਹ ਕਿਹਦੇ ਵਿੱਚ ਜੁੜੇ ਰਹਿੰਦੇ ਨੇ, ਆਪਣੇ ਪ੍ਰਭੂ ਪਿਆਰੇ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਦੇ ਸਿਮਰਨ ਦੇ ਵਿੱਚ, ਨਾਮ ਦੇ ਵਿੱਚ ਉਹਨਾਂ ਦਾ ਜੁੜੇ ਰਹਿਣਾ ਹੀ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਅਤੇ ਉਹ ਫਿਰ ਕਿਸੇ ਹੋਰ ਲਾਲਸਾ ਦੇ ਵਿੱਚ ਵੀ ਨਹੀਂ ਪੈਂਦੇ, ਕਿਸੇ ਹੋਰ ਤਰ੍ਹਾਂ ਦੇ ਵੱਖ ਵੱਖ ਬਿਆਨੇ ਹੋਏ ਜੋ ਸੁੱਖ ਹਨ, ਵੈਕੁੰਠ ਹਨ, ਸਵਰਗ ਹਨ, ਉਹਨਾਂ ਦੀ ਲਾਲਸਾ ਦੇ ਵਿੱਚ ਨਾ ਪੈ ਕਰਕੇ ਉਹਨਾਂ ਤੋਂ ਉੱਪਰ ਉੱਠ ਜਾਂਦੇ ਹਨ। ਕਬੀਰ, ਸਵਰਗ ਨਰਕ 'ਤੇ ਮੈਂ ਰਹਿਓ, ਸਤਿਗੁਰ ਕਹਿ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਹ ਸਵਰਗਾਂ ਅਤੇ ਨਰਕਾਂ ਤੋਂ ਉੱਪਰ ਉੱਠ ਜਾਂਦੇ ਨੇ। ਉਹਨਾਂ ਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ ਸਵਰਗ ਨਰਕ ਦੀ, ਕਿ ਅਸਲੀ ਸਵਰਗ ਤਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਰਹਿਣ ਦੇ ਵਿੱਚ ਹੈ। ਜਿੱਥੇ ਵਾਹਿਗੁਰੂ ਦੇ ਪਿਆਰੇ ਹਨ, ਜਿੱਥੇ ਉਹਦੀ ਯਾਦ ਵਾਲੇ ਹਨ, ਉਹਦੇ ਵਰਗਾ ਹੋਰ ਸਵਰਗ ਸੰਸਾਰ ਦੇ ਅੰਦਰ ਕਿਧਰੇ ਨਹੀਂ ਹੈ। ਇਸ ਕਰਕੇ ਉਸ ਸਵਰਗ ਨੂੰ ਉਹ ਕਿਸੇ ਵੀ ਕੀਮਤ ਦੇ ਉੱਪਰ ਨਹੀਂ ਛੱਡਣਾ ਚਾਹੁੰਦੇ, ਉਹ ਕਿਸੇ ਵੀ ਲਾਲਚ ਦੇ ਵਿੱਚ, ਲੋਭ ਦੇ ਵਿੱਚ ਨਾ ਜਾ ਕਰਕੇ ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਇਹਨਾਂ ਲਾਲਚਾਂ ਤੋਂ, ਇਹਨਾਂ ਲੋਭਾਂ ਤੋਂ ਉੱਪਰ ਉਠਾ ਲੈਂਦੇ ਹਨ। ਇਹ ਸਤਿਗੁਰੂ ਕਹਿੰਦੇ ਨੇ ਉਹ ਸਵਰਗ ਹੈ ਜਿੱਥੇ ਪ੍ਰਭੂ ਦੇ ਪਿਆਰੇ ਬੈਠਣ, ਜਿੱਥੇ ਉਹਦੀ ਯਾਦ ਦੇ ਵਿੱਚ ਜੁੜੀਆਂ ਹੋਈਆਂ ਰੂਹਾਂ ਬੈਠੀਆਂ ਹੋਣ। ਉਹਦੇ ਵਰਗਾ ਸਵਰਗ ਸੰਸਾਰ ਦੇ ਅੰਦਰ, ਦੁਨੀਆਂ ਦੇ ਅੰਦਰ ਕਿਧਰੇ ਨਹੀਂ ਹੈ। ਉਸੇ ਦਾ ਹੀ ਜਵਾਬ ਮੈਂ ਬੇਨਤੀ ਕੀਤੀ ਸੀ ਕਿ ਇਹ ਲੱਗਦਾ ਹੈ ਕਿ ਸਵਾਲ ਹੈ ਕਿ ਸਵਰਗ ਕੀ ਹੈ, ਅਤੇ ਸਾਹਿਬ ਕਹਿੰਦੇ ਨੇ ਬੈਕੁੰਠ ਨਗਰ ਜਹਾਂ ਸੰਤ ਵਾਸਾ। ਬੈਕੁੰਠ ਨਗਰ ਉਹ ਹੈ ਜਿੱਥੇ ਵਾਹਿਗੁਰੂ ਦੇ ਪਿਆਰਿਆਂ ਦਾ ਵਾਸਾ ਹੈ। ਸੰਤ ਵਾਸਾ, ਸੰਤ ਦਾ ਭਾਵ ਹੈ ਪ੍ਰਭੂ ਦੇ ਪਿਆਰੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹੀ ਪੂਰਨ ਸੰਤ ਹੈ ਜਿਹਨੂੰ ਹਰੇਕ ਸਾਹ ਦੇ ਨਾਲ, ਚਾਹੇ ਉਹ ਸਾਹ ਲੈਂਦਾ ਹੈ ਜਾਂ ਸਾਹ ਬਾਹਰ ਛੱਡਦਾ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੇ, ਇਸ ਕਿਰਿਆ ਦੇ ਦੌਰਾਨ ਇੱਕ ਛਿਨ ਮਾਤਰ ਵੀ ਪ੍ਰਭੂ ਪਿਆਰਾ ਨਹੀਂ ਜਿਨ੍ਹਾਂ ਨੂੰ ਵਿਸਰਦਾ। ਜਿੱਥੇ ਉਹ ਬੈਠੇ ਹੋਣ, ਜਿੱਥੇ ਉਹ ਨਾਮ ਜਪਦੇ ਹੋਣ, ਫਿਰ ਉਹੀ ਮਹਾਰਾਜ ਕਹਿੰਦੇ ਨੇ ਬੈਕੁੰਠ ਨਗਰ ਹੈ।
ਪ੍ਰਭ ਚਰਨ ਕਮਲ ਰਿਧ ਮਾਹੀ ਨਿਵਾਸਾ।
ਇਹ ਜਿਹੜਾ ਬੈਕੁੰਠ ਨਗਰ ਹੈ, ਇਹ ਜਿਹੜਾ ਸਵਰਗ ਧਾਮ ਸਾਧ ਸੰਗਤ ਹੈ, ਪ੍ਰਭੂ ਦੇ ਪਿਆਰਿਆਂ ਦਾ ਅਸਥਾਨ ਹੈ, ਜਿੱਥੇ ਇੱਕੋ ਨਾਮ ਦਾ ਵਖਿਆਨ ਹੁੰਦਾ ਹੈ। ਕਿਉਂਕਿ ਪਰਿਭਾਸ਼ਾ ਵੀ ਮਹਾਰਾਜ ਨੇ ਸੰਗਤ ਦੀ ਦਿੱਤੀ ਹੈ ਨਾ। ਸਾਹਿਬ ਕਹਿੰਦੇ ਨੇ ਕਿ ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ। ਕਿਹੋ ਜਿਹੀ ਇਹ ਸੰਗਤ, ਬੈਕੁੰਠ ਕਿਹੋ ਜਿਹਾ, ਜਿੱਥੇ ਇੱਕ ਨਾਮ ਦਾ ਵਖਿਆਨ ਹੋਵੇ, ਜਿੱਥੇ ਇੱਕ ਪ੍ਰਭੂ ਤੋਂ ਸਿਵਾ ਕਿਸੇ ਹੋਰ ਤਰ੍ਹਾਂ ਦੀ, ਕੋਈ ਹੋਰ ਵਿਸ਼ੇ ਦੀ ਗੱਲ ਨਾ ਹੁੰਦੀ ਹੋਵੇ। ਜ਼ਿੰਦਗੀ ਦੇ ਨਾਲ, ਜੀਵਨ ਦੀ ਸਫਲਤਾ ਦੇ ਨਾਲ ਸੰਬੰਧਿਤ ਹੀ ਜਿੱਥੇ ਗੱਲ ਹੁੰਦੀ ਹੋਏ, ਉਹ ਪ੍ਰਭੂ ਦਾ ਨਾਮ ਜਿੱਥੇ ਹੈ ਉਹ ਸਾਧ ਸੰਗਤ ਹੈ। ਅਤੇ ਉਸ ਸੰਗਤ ਵਿੱਚ ਜਦੋਂ ਅਸੀਂ ਜੁੜਦੇ ਹਾਂ, ਅਤੇ ਸੰਗਤ ਦੀ ਕਿਰਪਾ ਦੇ ਨਾਲ ਕੀ ਹੁੰਦਾ ਹੈ, ਪ੍ਰਭੂ ਦੇ ਚਰਨ ਕਮਲ, ਪ੍ਰਭੂ ਦੇ ਚਰਨ ਕਮਲ ਕੀ ਹਨ, ਪ੍ਰਭੂ ਦਾ ਨਾਮ, ਵਾਹਿਗੁਰੂ ਦਾ ਨਾਮ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਹ ਪਾਲ। ਉਹ ਜਿਹੜੇ ਚਰਨ ਕਮਲ ਹਨ ਉਹ ਹਿਰਦੇ ਦੇ ਵਿੱਚ ਵਸ ਜਾਂਦੇ ਹਨ। ਗੁਰਮੁਖਾਂ ਦੀ ਸੰਗਤ, ਪ੍ਰਭੂ ਦੀ ਪਿਆਰਿਆਂ ਦੀ ਸੰਗਤ ਮਨ ਆਤਮੇ ਨੂੰ ਉੱਚਾ ਬਣਾ ਦਿੰਦੀ ਹੈ। ਅਤੇ ਜਦੋਂ ਇਹ ਅਵਸਥਾ ਬਣ ਜਾਂਦੀ ਹੈ, ਜਦੋਂ ਪ੍ਰਭੂ ਦੇ ਚਰਨ ਕਮਲ ਹਿਰਦੇ ਦੇ ਵਿੱਚ ਵਸ ਜਾਂਦੇ ਹਨ, ਤਾਂ ਫਿਰ ਕੋਈ ਵੀ ਆ ਕਰਕੇ ਉਸ ਨੂੰ ਵਰਗਲਾ ਨਹੀਂ ਸਕਦਾ। ਕੋਈ ਪਖੰਡੀ, ਕੋਈ ਕਿਸੇ ਤਰ੍ਹਾਂ ਦਾ ਵੀ ਵਿਅਕਤੀ ਹੋਵੇ, ਇੱਕ ਬੜੀ ਸੁੰਦਰ ਗਾਥਾ ਹੈ ਇਤਿਹਾਸ ਦੀ, ਭਾਈ ਤਿਲਕਾ ਜੀ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਸਨ। ਉੱਥੇ ਇੱਕ ਯੋਗੀ ਬੜਾ ਆਪਣੇ ਆਪ ਨੂੰ ਪਹੁੰਚਿਆ ਹੋਇਆ ਦੱਸਦਾ ਸੀ ਕਿ ਮੈਂ ਮਿਲਿਆ ਹੋਇਆ ਹਾਂ ਪਰਮੇਸ਼ਰ ਨੂੰ, ਮੈਂ ਤੁਹਾਨੂੰ ਸਵਰਗ ਦਵਾ ਦਿੰਦਾ ਹਾਂ, ਮੇਰੇ ਕੋਲ ਆਓ, ਮੈਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਕਰਾ ਦਿੰਦਾ ਹਾਂ, ਬੈਕੁੰਠ ਦੀ ਪ੍ਰਾਪਤੀ ਕਰਵਾ ਦਿੰਦਾ ਹਾਂ। ਲੋਕਾਂ ਨੇ ਜਿਹੜੇ ਮੇਰੇ ਵਰਗੇ ਸਨ, ਸੁਣੀਆਂ ਸੁਣਾਈਆਂ ਗੱਲਾਂ ਦੇ ਉੱਪਰ ਹੀ ਨਿਸ਼ਚਾ ਲਿਆਉਣ ਵਾਲੇ, ਜਾਂ ਜਿਸ ਨੇ ਜੋ ਕਿਹਾ ਉਹਦੇ ਮਗਰ ਹੀ ਟੁਰ ਪੈਣ ਵਾਲੀ ਗੱਲ, ਲੋਕ ਬਥੇਰੇ ਗਏ ਉਹਨਾਂ ਦੇ ਕੋਲ ਉਹਦੇ ਲਾਲਚ ਲੋਭ ਦੇ ਵਿੱਚ ਪੈ ਕਰਕੇ, ਆਲੇ ਦੁਆਲੇ ਦੇ ਸਭ ਚਲੇ ਗਏ, ਢੰਡੋਰਾ ਪਿਟਵਾ ਦਿੱਤਾ ਸੀ, ਇਤਿਹਾਸ ਇਵੇਂ ਦੱਸਦਾ ਹੈ। ਪਰ ਭਾਈ ਤਿਲਕਾ ਜੀ ਜਿਹੜੇ ਸਨ ਉਹ ਗੁਰੂ ਚਰਨਾਂ ਦੇ ਭੌਰੇ ਸਨ। ਜਿਵੇਂ ਮਹਾਰਾਜ ਨੇ ਬਾਣੀ 'ਚ ਬਚਨ ਕੀਤੇ ਨੇ ਨਾ ਕਿ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਔਰ ਆਦਿ, ਉਹਨਾਂ ਦਾ ਇਹ ਨਿਸ਼ਚਾ ਹੁੰਦਾ ਹੈ ਉਹ ਚਰਨਾਂ ਕਮਲਾਂ ਦੀ ਮੌਜ ਦੇ ਵਿੱਚ ਹੀ ਦਿਨ ਰਾਤ ਰਹਿੰਦੇ ਹਨ। ਭਾਈ ਤਿਲਕਾ ਜੀ ਐਸੇ ਅਭਿਆਸੀ ਸਨ, ਨਾਮ ਸਿਮਰਨ ਬੰਦਗੀ ਵਾਲੇ ਸਨ, ਉਹ ਕਿਸੇ ਦੀਆਂ ਗੱਲਾਂ ਦੇ ਵਿੱਚ ਕਿਵੇਂ ਆ ਸਕਦੇ ਸਨ। ਉਹ ਆਪਣੇ ਪ੍ਰਭੂ ਦੇ ਚਰਨਾਂ, ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਜੁੜੇ ਰਹੇ। ਜਦੋਂ ਉਸ ਨੂੰ ਪਤਾ ਲੱਗਾ ਕਿ ਸਾਰੇ ਹੀ ਲੋਕ ਆਏ ਹਨ, ਇੱਕ ਤਿਲਕਾ ਨਾਮ ਦਾ ਵਿਅਕਤੀ ਨਹੀਂ ਆਇਆ, ਉਸ ਨੇ ਸੰਦੇਸ਼ਾ ਭੇਜਿਆ ਕਿ ਤੁਹਾਨੂੰ ਸਵਰਗ ਨਹੀਂ ਚਾਹੀਦਾ। ਉਹਦੇ ਕੋਲ ਸੰਦੇਸ਼ਾ ਲੈ ਕਰਕੇ ਗਏ, ਪਰ ਭਾਈ ਤਿਲਕਾ ਜੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਰਹੇ, ਉਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ। ਬਥੇਰਾ ਕਿਹਾ, ਅਖੀਰ ਦੇ ਉੱਪਰ ਜਦੋਂ ਸਿਦਕ ਰੱਖ ਕਰਕੇ, ਸਿਰੜ ਰੱਖ ਕਰਕੇ ਭਾਈ ਤਿਲਕਾ ਜੀ ਆਪਣੇ ਥਾਂ ਤੋਂ ਅਹਿੱਲ ਰਹੇ, ਨਾ ਡਿੱਗੇ ਨਾ ਡੋਲੇ, ਨਾ ਗਏ ਉਸ ਦੇ ਦੱਸੀਆਂ ਹੋਈਆਂ ਗੱਲਾਂ ਦੇ ਵਿੱਚ, ਤਾਂ ਉਹ ਉੱਠ ਕਰਕੇ ਆਪ ਹੀ ਆ ਗਿਆ ਭਾਈ ਤਿਲਕਾ ਜੀ ਦੇ ਕੋਲ। ਜਦੋਂ ਭਾਈ ਤਿਲਕਾ ਜੀ ਨੇ ਸੁਣਿਆ ਨਾ ਕਿ ਉਹ ਆ ਰਿਹਾ ਹੈ, ਉਹ ਜੋਗੀ ਜਿਹੜਾ ਲੋਕਾਂ ਨੂੰ ਕਹਿੰਦਾ ਹੈ ਸਵਰਗ ਧਾਮ ਦੇ, ਬੈਕੁੰਠ ਦੇ ਲਾਲਚ ਦਿੰਦਾ ਹੈ, ਭਾਈ ਸਾਹਿਬ ਜੀ ਨੇ ਦਰਵਾਜ਼ਾ ਬੰਦ ਕਰ ਲਿਆ ਦੇਖ ਕਰਕੇ ਹੀ। ਇੰਨੇ ਪੱਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਸਨ। ਜਿਹੜੇ ਮੈਂ ਇੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਯਾਦ ਵਸ ਜਾਵੇ, ਪ੍ਰਭੂ ਦਾ ਨਾਮ ਵਸ ਜਾਵੇ, ਜਿਹੜੇ ਆਪਣੇ ਗੁਰੂ ਦੀ ਗੱਲ ਨੂੰ ਸਮਝ ਲੈਣ, ਫਿਰ ਉਹਨਾਂ ਨੂੰ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਆਪਣੇ ਆਪ ਨੂੰ ਕਹਿਣ ਕਹਾਣ ਵਾਲਾ ਜਿਹੜਾ ਹੈ, ਭਾਵੇਂ ਬਹੁਤ ਲੋਕ ਉਹਦੇ ਪਿੱਛੇ ਪਏ ਹੋਣ, ਲੱਗੇ ਹੋਣ, ਉਹਨੂੰ ਨਹੀਂ ਵਰਗਲਾ ਸਕਦੇ, ਉਹਨੂੰ ਨਹੀਂ ਡਲਾ ਸਕਦੇ। ਜਿਹਨੂੰ ਸਮਝ ਆ ਗਈ ਹੈ ਅਸਲੀਅਤ ਦੀ, ਜਿਹਨੂੰ ਤੱਤ ਦੀ ਸੋਝੀ ਆ ਗਈ ਹੈ, ਤੱਤ ਗਿਆਨ ਜਿਹਦੇ ਅੰਦਰ ਪ੍ਰਗਟ ਹੋ ਗਿਆ ਹੈ, ਫਿਰ ਉਹਨੂੰ ਕੋਈ ਨਹੀਂ ਵਰਗਲਾ ਸਕਦਾ। ਭਾਈ ਤਿਲਕਾ ਜੀ ਉਹ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੂੰ ਵਰਗਲਾਉਣਾ ਬੜੀ ਦੂਰ ਦੀ ਗੱਲ ਸੀ। ਕਹਿੰਦੇ ਨੇ ਜਦੋਂ ਨੇੜੇ ਆਇਆ, ਦੇਖਿਆ ਦਰਵਾਜ਼ਾ ਬੰਦ ਹੈ, ਉਹਨੇ ਦਰਵਾਜ਼ਾ ਖੜਕਾਇਆ ਕਿ ਦਰਵਾਜ਼ਾ ਖੋਲ੍ਹੋ, ਮੈਂ ਤੁਹਾਨੂੰ ਦੇਖੋ, ਸਾਰੇ ਲੋਕ ਆ ਕਰਕੇ ਮੇਰੇ ਕੋਲੋਂ ਸਵਰਗ ਲੈ ਚੁੱਕੇ ਨੇ, ਮੈਨੂੰ ਜੋ ਕਿਸੇ ਨੂੰ ਚਾਹੀਦਾ ਸੀ ਮੈਂ ਉਹਨਾਂ ਨੂੰ ਦੇ ਦਿੱਤਾ ਹੈ, ਤੁਸੀਂ ਰਹਿ ਗਏ ਹੋ, ਤੁਸੀਂ ਦਰਵਾਜ਼ਾ ਖੋਲ੍ਹੋ, ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ। ਲੋਕ ਤਾਂ ਮੇਰੇ ਕੋਲ ਚੱਲ ਕੇ ਆਉਂਦੇ ਸਨ, ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ। ਭਾਈ ਤਿਲਕਾ ਜੀ ਕਹਿੰਦੇ ਨੇ, ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ ਹੈ, ਮੈਨੂੰ ਕੋਈ ਬੈਕੁੰਠ ਨਹੀਂ ਚਾਹੀਦਾ। ਉਹ ਬੜਾ ਹੈਰਾਨ ਸੀ ਉਹ ਜੋਗੀ ਕਿ ਐਸਾ ਕੌਣ ਹੈ, ਮੈਂ ਦੇਖਾਂ ਤਾਂ ਸਹੀ ਉਸ ਨੂੰ ਜਿਹਦੇ ਅੰਦਰ ਇੰਨਾ ਸਿਰੜ ਹੈ। ਲੋਕ ਤਾਂ ਤਰਲੇ ਲੈਂਦੇ ਹਨ ਕਿ ਸਾਨੂੰ ਸਵਰਗ ਦੀ ਪ੍ਰਾਪਤੀ ਹੋਵੇ, ਬੈਕੁੰਠ ਦੀ ਪ੍ਰਾਪਤੀ ਹੋਵੇ, ਸਾਨੂੰ ਸੁੱਖ ਮਿਲੇ, ਪਰ ਇਹ ਕੌਣ ਹੈ ਜਿਸ ਨੂੰ ਸੁੱਖ ਨਹੀਂ ਚਾਹੀਦਾ, ਜਿਹਨੂੰ ਬੈਕੁੰਠ ਨਹੀਂ ਚਾਹੀਦਾ, ਦੇਖਣਾ ਚਾਹੁੰਦਾ ਸੀ। ਭਾਈ ਸਾਹਿਬ ਨੇ ਦਰਵਾਜ਼ਾ ਨਾ ਖੋਲ੍ਹਿਆ, ਕਹਿਣ ਲੱਗੇ, ਮੈਂ ਤਾਂ ਆਪਣੇ ਗੁਰੂ ਦੇ ਬਖਸ਼ੇ ਹੋਏ ਨਾਮ ਦੇ ਵਿੱਚ ਜੁੜਿਆ ਰਹਿੰਦਾ ਹਾਂ, ਮੇਰੇ ਲਈ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਰਹਿਣਾ ਹੀ ਸਵਰਗ ਹੈ, ਮੈਂ ਇਹਨਾਂ ਇਸ ਸਵਰਗ ਨੂੰ ਛੱਡ ਕਰਕੇ ਤੁਹਾਡੇ ਦੱਸੇ ਹੋਏ ਬੈਕੁੰਠ ਸਵਰਗ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਇਹ ਸਿਰੜ ਸੀ ਅਖੀਰ, ਅਤੇ ਇਸ ਸਿਰੜ ਦੇ ਕਾਰਨ ਹੀ ਉਸ ਜੋਗੀ ਦੇਵੀ, ਉਸ ਮਹਾਨ ਗੁਰਮੁਖ ਪਿਆਰੇ ਭਾਈ ਤਿਲਕੇ ਦੇ ਅੱਗੇ ਹੱਥ ਜੁੜ ਗਏ ਸਨ। ਪਖੰਡੀਆਂ ਨੂੰ ਵੀ ਇਹ ਜਿਹੜੇ ਵਹਿਮ ਭਰਮ ਪਾਉਣ ਵਾਲੇ ਨੇ ਨਾ, ਜਦੋਂ ਕੋਈ ਸੱਚ ਦੇ ਉੱਪਰ ਦ੍ਰਿੜ ਹੋਵੇ, ਅਕੀਦਾ ਦ੍ਰਿੜ ਹੋਵੇ, ਤਾਂ ਫਿਰ ਉਹਨਾਂ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪੈਂਦਾ ਹੈ, ਤੱਤ ਗਿਆਨੀਆਂ ਦੇ ਅੱਗੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਚਰਨ ਕਮਲ ਵਸ ਜਾਣ। ਪਰ ਇਹ ਵਸਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੂਸਰੀ ਪੰਕਤੀ ਦੇ ਰਾਹੀਂ ਆਖਦੇ ਹਨ, ਸਤਸੰਗਤ ਦੇ ਦੁਆਰਾ ਵਸਦੇ ਹਨ। ਜਿਹੜਾ ਵੀ ਇਸ ਬੈਕੁੰਠ ਦੇ ਵਿੱਚ, ਇਸ ਸਵਰਗ ਦੇ ਵਿੱਚ ਇਹ ਜਿਹੜੀ ਸਾਧ ਸੰਗਤ ਹੈ, ਗੁਰੂ ਨੇ ਦੱਸਿਆ ਹੋਇਆ ਮਾਰਗ ਹੈ ਜਿਹੜਾ, ਇਸ ਮਾਰਗ ਦੇ ਉੱਪਰ ਚੱਲ ਪੈਂਦਾ ਹੈ, ਸੰਗਤ ਦੇ ਵਿੱਚ ਬੈਠਦਾ ਹੈ। ਦੇਖੋ, ਗੁਰੂ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਰੋਜ਼ ਹੁਕਮ ਕੀਤਾ ਹੈ, ਸਿੱਖ ਨੇ ਰੋਜ਼ ਸੰਗਤ ਕਰਨੀ ਹੈ। ਸਿੱਖ ਦੀ ਜ਼ਿੰਦਗੀ ਸੰਗਤ ਤੋਂ ਬਿਨਾਂ ਜਿਹੜੀ ਹੈ ਉਹ ਸੰਪੂਰਨ ਨਹੀਂ ਹੈ। ਗੁਰੂ ਦੇ ਬਚਨ ਪੜ੍ਹਨੇ, ਨਿਤਨੇਮ ਕਰਨਾ ਅੰਮ੍ਰਿਤ ਵੇਲੇ ਉੱਠਣਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਏ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਏ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ ਬਹਿੰਦਿਆਂ ਉੱਠਦਿਆਂ ਜਿੱਥੇ ਨਾਮ ਧਿਆਣਾ ਹੈ ਉੱਥੇ ਦੋਨੋਂ ਵਕਤ ਗੁਰੂ ਦਾ ਹੁਕਮ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਤਨਖਾਹਨਾਮਿਆਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪ੍ਰਾਤੇ ਕਾਲ ਸਤਸੰਗ ਨਾ ਜਾਵੇ ਤਨਖਾਹ ਦਾਰਵੇ ਵੱਡਾ ਕਹਾਵੇ। ਜਿਹੜਾ ਪ੍ਰਾਤੇ ਕਾਲ ਅੰਮ੍ਰਿਤ ਵੇਲੇ ਸੰਗਤ ਦੇ ਵਿੱਚ ਨਹੀਂ ਜਾਂਦਾ ਉਹ ਗੁਰੂ ਦਾ ਦੇਣਦਾਰ ਹੈ। ਸੰਗਤ ਦੇ ਵਿੱਚ ਜਾਣਾ ਆਪਣੇ ਜੀਵਨ ਦੀ ਸਫਲਤਾ ਦੇ ਲਈ ਬਹੁਤ ਜ਼ਰੂਰੀ ਹੈ। ਭਾਈ ਨੰਦ ਲਾਲ ਸਿੰਘ ਜੀ ਗੁਰੂ ਕੇ ਪਰਮ ਅਜ਼ੀਜ਼ ਜਿਨ੍ਹਾਂ ਨੇ ਗੁਰੂ ਦੀ ਰਹਿਤ ਬਹਿਤ ਨੂੰ ਸਾਡੇ ਸਾਹਮਣੇ ਰੱਖਿਆ ਆਪਣੀਆਂ ਗਜ਼ਲਾਂ ਦੇ ਰਾਹੀਂ ਆਪਣੀ ਬਾਣੀ ਦੇ ਰਾਹੀਂ, ਉਸ ਪ੍ਰਮਾਣਿਤ ਬਾਣੀ ਦੇ ਅੰਦਰ ਇਹ ਲਿਖਿਆ ਹੋਇਆ ਹੈ ਆ ਹਜ਼ੂਮੈ ਖੁਸ਼ਕੀ ਬਹਿਰੇ ਜ਼ਿੰਦਗੀਸਤ ਆ ਹਜ਼ੂਮੈ ਖੁਸ਼ਕੀ ਬਹਿਰੇ ਬੰਦਗੀਸਤ। ਉਹ ਇਕੱਠ ਜਿਹੜਾ ਹੈ ਜ਼ਿੰਦਗੀ ਦੇ ਲਈ ਫਲਦਾਈ ਹੈ, ਉਹ ਇਕੱਠ ਜਿਹੜਾ ਅੰਦਰ ਨੂੰ ਪੜਚੋਲਣ ਦੇ ਲਈ ਹੈ, ਉਸ ਇਕੱਠ ਵਰਗਾ ਉਸ ਸੰਗਤ ਵਰਗਾ ਲਾਭ ਜਿਹੜਾ ਹੈ ਹੋਰ ਕਿਧਰੇ ਨਹੀਂ ਹੈ। ਜਿਸ ਨੂੰ ਸੰਗਤ ਮਿਲ ਗਈ ਗੁਰੂ ਦੀ, ਉਸ ਨੂੰ ਸਭ ਕੁਝ ਮਿਲ ਗਿਆ। ਗੁਰੂ ਦੀ ਸੰਗਤ ਦੇ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਆਪਣੇ ਮਨ ਦੇ ਅੰਦਰ ਇਹ ਗੱਲ ਪੱਕੀ ਕਰ ਲਿਓ ਕਿ ਨਿਤਾ ਪ੍ਰਤੀ ਗੁਰੂ ਦੀ ਸੰਗਤ ਵਿੱਚ ਜਾਣਾ ਹੈ, ਰੋਜ਼ ਉੱਠਣਾ ਹੈ, ਨਿਤਨੇਮ ਕਰਨਾ ਹੈ ਅਤੇ ਰੋਜ਼ ਸੰਗਤ ਦੇ ਵਿੱਚ ਜਾ ਕਰਕੇ ਪ੍ਰਭੂ ਦੇ ਨਾਮ ਜਲ ਦੇ ਵਿੱਚ ਇਸ਼ਨਾਨ ਕਰਨਾ ਹੈ। ਗੁਰੂ ਦੇ ਬਚਨ ਨੇ ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ, ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ। ਸਾਰੇ ਕਿਰਪਾ ਕਰੋ ਜੀ ਕੀ ਜੈ, ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ, ਚੋਲ ਮਹਾਰਸ ਹਰ ਅੰਮ੍ਰਿਤ ਪੀਜੇ, ਚੋਲ ਮਹਾਰਸ ਹਰ ਅੰਮ੍ਰਿਤ ਪੀਜੇ। ਰਾਮ ਦੇ ਦਾਸਾਂ ਦੇ ਸਰੋਵਰ ਦੇ ਵਿੱਚ ਬੈਠ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ 'ਚ ਵਸਾ ਲਿਆ ਉਹੀ ਉਹ ਰਾਮਦਾਸ ਨੇ ਨਾ, ਰਾਮ ਦੇ ਦਾਸ ਨੇ ਸੁਖਮਣੀ ਸਾਹਿਬ 'ਚ ਮਹਾਰਾਜ ਨੇ ਕਿਹਾ ਹੈ। ਅਤੇ ਜਿਹੜਾ ਉਸ ਇਕੱਠ ਦੇ ਵਿੱਚ ਬੈਠਦਾ ਹੈ, ਇਹ ਸਰੋਵਰ ਹੈ, ਇਸ ਸਰੋਵਰ ਦੇ ਵਿੱਚ ਜਿਹੜਾ ਇਸ਼ਨਾਨ ਕਰਦਾ ਹੈ, ਇਸ ਸਰੋਵਰ ਦਾ ਜਲ ਕੀ ਹੈ? ਨਿਰਮਲ ਉਦਕ ਗੋਬਿੰਦ ਕਾ ਨਾਮ। ਨਿਰਮਲ ਉਦਕ, ਉਦਕ ਕਹਿੰਦੇ ਨੇ ਜਲ ਨੂੰ। ਇਹ ਪਵਿੱਤਰ ਜਲ ਕੀ ਹੈ? ਗੋਬਿੰਦ ਕਾ ਨਾਮ, ਪ੍ਰਭੂ ਦਾ ਨਾਮ ਇਹ ਪਵਿੱਤਰ ਜਲ ਹੈ। ਮੱਜਨ ਕਰਤ ਪੂਰਨ ਸਭ ਕਾਮ। ਇਹਦਾ ਮੱਜਨ ਕਰਦਿਆਂ, ਇਹਦਾ ਇਸ਼ਨਾਨ ਕਰਦਿਆਂ ਹੋਇਆਂ ਸਾਰੇ ਹੀ ਕੰਮ ਨੇਪਰੇ ਚੜ੍ਹ ਜਾਂਦੇ ਨੇ। ਜ਼ਿੰਦਗੀ ਦਾ ਉਹ ਕਾਰਜ ਜਿਹੜਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਪੂਰਾ ਹੋ ਜਾਂਦਾ ਹੈ, ਇਹ ਸੰਗਤ ਦੇ ਰਾਹੀਂ ਹੀ ਪੂਰਾ ਹੁੰਦਾ ਹੈ। ਸੰਗਤ ਦੇ ਵਿੱਚ ਜਦੋਂ ਆ ਕੇ ਬੈਠਦੇ ਹਾਂ ਤਾਂ ਪ੍ਰਭੂ ਦਾ ਨਾਮ ਜਿਹੜਾ ਹੈ, ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮਿੱਠੇ ਲਾਗੇ। ਪ੍ਰਭੂ ਦਾ ਨਾਮ ਅੰਦਰ ਵੱਸਦਾ ਹੈ। ਪ੍ਰਭੂ ਦਾ ਨਾਮ ਅੰਦਰ ਹੀ ਨਹੀਂ ਵੱਸਦਾ, ਸਾਹਿਬ ਕਹਿੰਦੇ ਨੇ ਮਿੱਠਾ ਵੀ ਲੱਗਣ ਲੱਗ ਪੈਂਦਾ ਹੈ। ਜਪਦਿਆਂ ਜਪਦਿਆਂ ਸਹਿਜੇ ਸਹਿਜੇ ਉਹ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਇਹ ਮਹਾਰਾਜ ਕਹਿੰਦੇ ਨੇ ਇਹ ਬਰਕਤ ਹੈ ਸੰਗਤ ਦੀ। ਪ੍ਰਭੂ ਦੇ ਚਰਨ ਜਿਹੜੇ ਨੇ ਉਹਨਾਂ ਦਾ ਹਿਰਦੇ ਦੇ ਵਿੱਚ ਮਨ ਮਾਹੇ ਨਿਵਾਸਾ, ਮਨ ਦੇ ਵਿੱਚ ਨਿਵਾਸ ਹੋ ਜਾਂਦਾ ਹੈ।
ਸੁਣ ਮਨ ਤਨ ਤੁਝ ਸੁਖ ਦਿਖ ਲਾਵੋ।
ਹੇ ਮੇਰੇ ਮਨ ਤਨ, ਮਹਾਰਾਜ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ, ਸੁਣੋ, ਸਾਹਿਬ ਕਹਿੰਦੇ ਨੇ ਹੇ ਮਨੁੱਖ, ਹੇ ਭਾਈ ਸੁਣ, ਤੇਰੇ ਤਨ ਮਨ ਨੂੰ ਮੈਂ ਸੁੱਖ ਦਿਖਲਾਵਾਂ। ਸੁਣ, ਸਾਹਿਬ ਕਹਿੰਦੇ ਨੇ ਮਨ ਤਨ ਤੁਝ ਸੁੱਖ ਦਿਖਲਾਵੋ। ਤੇਰੇ ਤਨ ਨੂੰ, ਤੇਰੇ ਮਨ ਨੂੰ ਮੈਂ ਅਸਲੀ ਸੁੱਖ ਜਿਹੜਾ ਹੈ ਉਹ ਦਿਖਾਉਂਦਾ ਹਾਂ। ਅਸਲੀ ਸੁੱਖ ਕੀ ਹੈ? ਅਸਲੀ ਸੁੱਖ ਜਿਵੇਂ ਪਹਿਲੀਆਂ ਪੰਕਤੀਆਂ ਦੇ ਵਿੱਚ ਬਿਆਨ ਕੀਤਾ ਹੈ, ਪ੍ਰਭੂ ਦੇ ਨਾਮ ਸਿਮਰਨ ਉਹਦੀ ਯਾਦ ਦੇ ਵਿੱਚ ਜੁੜਨ ਦਾ ਜਿਹੜਾ ਸੁੱਖ ਹੈ ਉਹ ਸੁੱਖ ਹੀ ਅਸਲੀ ਸੁੱਖ ਹੈ। ਉਸ ਸੁੱਖ ਦੇ ਨਾਲੋਂ ਹੋਰ ਕੋਈ ਵੱਡਾ ਸੁੱਖ ਨਹੀਂ ਹੈ। ਅਤੇ ਸਾਹਿਬ ਰਹਾਉ ਦੀ ਪੰਕਤੀ ਜਿਹੜੀ ਹੈ ਉਹਦੇ ਵਿੱਚ ਇਹੀ ਸਮਝਾਉਂਦੇ ਨੇ,
ਹਰ ਅਨੇਕ ਬਿੰਜਨ ਤੁਝ ਭੋਗ ਪਹੁੰਚਾਵੋ।
ਬਿੰਜਨ ਕਹਿੰਦੇ ਨੇ ਅਨੇਕ ਪ੍ਰਕਾਰ ਦੇ ਭੋਜਨਾਂ ਨੂੰ। ਪ੍ਰਭੂ ਦਾ ਨਾਮ ਜਿਹੜਾ ਹੈ ਉਹ ਅਨੇਕਾਂ ਹੀ ਬਿੰਜਨ ਹਨ। ਪ੍ਰਭੂ ਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ, ਪ੍ਰਭੂ ਦੇ ਸਿਮਰਨ ਦੇ ਵਿੱਚ ਲੱਗ ਜਾਣਾ, ਮਨ ਨੂੰ ਕਿ ਅਨੇਕਾਂ ਸਵਾਦਲੇ ਭੋਜਨ ਕਰਨੇ ਹਨ। ਅਤੇ ਸਾਹਿਬ ਕਹਿੰਦੇ ਨੇ ਕਿ ਤੈਨੂੰ ਮੈਂ ਅਨੇਕਾਂ ਹੀ ਪ੍ਰਕਾਰ ਦੇ ਭੋਗ ਪਹੁੰਚਾਵੋ। ਭੋਗ ਪਹੁੰਚਾਵੋ ਦਾ ਮਤਲਬ ਹੈ ਪਹੁੰਚਾਉਣਾ, ਕਹਿੰਦੇ ਨੇ ਖਿਲਾਉਣ ਨੂੰ। ਤੈਨੂੰ ਮੈਂ ਅਨੇਕਾਂ ਤਰ੍ਹਾਂ ਦੇ ਪ੍ਰਭੂ ਦੇ ਨਾਮ ਸਿਮਰਨ ਦੇ ਜਿਹੜੇ ਭੋਜਨ ਹਨ, ਇਹ ਬੰਦਗੀ ਦੇ ਜਿਹੜੇ ਵਿੰਜਨ ਹਨ, ਇਹ ਮੈਂ ਖਿਲਾਉਂਦਾ ਹਾਂ।
ਰਹਾਉ,
ਇਹ ਰਹਾਉ ਦੀ ਪੰਕਤੀ ਹੈ। ਸਾਹਿਬ ਕਹਿੰਦੇ ਨੇ ਕਿ ਇਸ ਨੂੰ ਜ਼ਰਾ ਮਨ ਦੇ ਵਿੱਚ ਵਿਚਾਰੋ। ਰਹਾਉ ਦਾ ਮਤਲਬ ਹੈ ਠਹਿਰਾਵ। ਇਸ ਗੱਲ ਨੂੰ ਅਸੀਂ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਪੱਕਾ ਕਰ ਲਈਏ, ਵਸਾ ਲਈਏ ਕਿਹੜੀ ਗੱਲ ਹੈ। ਉਹ ਇਹ ਗੱਲ ਕਿ ਮਨ ਅਤੇ ਤਨ ਦਾ ਅਸਲੀ ਸੁੱਖ ਜਿਹੜਾ ਹੈ ਉਹ ਪ੍ਰਭੂ ਦੀ ਯਾਦ ਹੈ, ਪ੍ਰਭੂ ਦਾ ਸਿਮਰਨ ਹੈ। ਅਤੇ ਅਨੇਕਾਂ ਹੀ ਪ੍ਰਕਾਰ ਦੇ ਅਸੀਂ ਭੋਜਨ ਬਾਹਰੀ ਤੌਰ 'ਤੇ ਖਾਂਦੇ ਹਾਂ ਅਤੇ ਉਹਨਾਂ ਭੋਜਨਾਂ ਨੂੰ ਖਾ ਕਰਕੇ ਬੜਾ ਆਖਦੇ ਹਾਂ ਕਿ ਸਾਨੂੰ ਰਸ ਆ ਗਿਆ, ਆਨੰਦ ਆ ਗਿਆ। ਪਰ ਸਾਹਿਬ ਕਹਿੰਦੇ ਨੇ ਕਿ ਆਨ ਹੇ ਰਸਨਾ, ਤੂੰ ਜਿਤਨੇ ਵੀ ਬਾਹਰ ਦੇ ਭੋਜਨ ਖਾ ਲਵੇਂ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਵਾਦ, ਚਾਖਤ ਹੋਏ ਰਹੇ ਬਿਸਮਾਦ। ਹਰੀ ਰਸ ਦਾ ਜਿਹੜਾ ਸਵਾਦ ਹੈ, ਇਹ ਜਿਹੜਾ ਭੋਜਨ ਹੈ, ਇਹ ਜਿਹੜਾ ਵਿੰਜਨ ਹੈ, ਇਹਦੇ ਵਰਗਾ ਰਸ, ਇਹਦੇ ਵਰਗਾ ਸਵਾਦ ਹੋਰ ਕਿਸੇ ਵੀ ਭੋਜਨ ਦੇ ਵਿੱਚ, ਹੋਰ ਬਾਹਰੀ ਕਿਸੇ ਵੀ ਵਿੰਜਨ ਦੇ ਵਿੱਚ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਭੋਜਨ ਕਰੋ। ਇਹ ਭੋਜਨ ਥਾਲ ਵਿੱਚ ਤਿੰਨ ਵਸੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਭਸ ਆਧਾਰੋ। ਇਹ ਸਾਰਿਆਂ ਦੀ ਜ਼ਿੰਦਗੀ ਦਾ ਆਧਾਰ ਹੈ, ਇਹ ਸਤ ਸੰਤੋਖ ਦੀ ਜੋ ਵਿਚਾਰ ਹੈ, ਇਹ ਪ੍ਰਭੂ ਦਾ ਨਾਮ ਜਿਹੜਾ ਹੈ, ਇਹ ਭੋਜਨ ਪਰੋਸ ਕਰਕੇ ਬਾਣੀ ਰੂਪ ਦੇ ਵਿੱਚ ਸਾਹਿਬ ਜੀ ਨੇ ਸਾਡੇ ਸਨਮੁੱਖ ਰੱਖਿਆ ਹੈ। ਇਸ ਭੋਜਨ ਨੂੰ ਖਾਈਏ, ਪੁੰਚੀਏ, ਜਦੋਂ ਖਾਵਾਂਗੇ ਪੁੰਚਾਂਗੇ ਤਾਂ ਸਾਡੇ ਆਤਮਿਕ ਜੀਵਨ ਦੇ ਵਿੱਚ ਵਾਧਾ ਹੋਵੇਗਾ। ਜਿਵੇਂ ਸਰੀਰ ਵੱਧਦਾ ਹੈ ਨਾ ਬਾਹਰੀ ਭੋਜਨ ਖਾਣ ਦੇ ਨਾਲ, ਬਾਹਰੀ ਭੋਜਨ ਨਾ ਖਾਈਏ ਤਾਂ ਸਰੀਰ ਚੱਲਦਾ ਨਹੀਂ ਹੈ। ਅੰਦਰ ਆਤਮੇ ਦਾ ਜੀਵਨ ਜਿਹੜਾ ਹੈ, ਆਤਮਿਕ ਰੌਂ ਜਿਹੜੀ ਹੈ, ਆਤਮਿਕ ਖੇੜਾ ਜਿਹੜਾ ਹੈ, ਇਹ ਅੰਦਰ ਦੇ ਭੋਜਨ ਦੇ ਨਾਲ ਹੈ। ਇਸ ਕਰਕੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਪ੍ਰਭੂ ਦੇ ਪਿਆਰ ਵਾਲੇ ਜਿਹੜੇ ਨੇ ਉਹ ਗਿਆਨ ਦਾ ਭੋਜਨ, ਪ੍ਰਭੂ ਦੇ ਨਾਮ ਦਾ ਭੋਜਨ ਦਿਨ ਰਾਤ ਖਾਂਦੇ ਰਹਿੰਦੇ ਹਨ। ਮੈਂ ਤਾਂ ਕਈ ਵਾਰ ਬੇਨਤੀ ਕਰਿਆ ਕਰਦਾ, ਕਈ ਵਾਰ ਕਿਸੇ ਦਾ ਨਿਤਨੇਮ ਰਹਿ ਜਾਵੇ ਅਤੇ ਉਹ ਕਹਿੰਦਾ ਹੈ ਕਿ ਨਿਤਨੇਮ ਰਹਿ ਗਿਆ ਹੈ। ਜਿਨ੍ਹਾਂ ਦੇ ਅੰਦਰ ਭੁੱਖ ਹੁੰਦੀ ਹੈ ਨਾ ਇਸ ਭੋਜਨ ਦੀ, ਪ੍ਰਭੂ ਦੇ ਨਾਮ ਦੀ, ਪ੍ਰਭੂ ਦੇ ਸਿਮਰਨ ਦੀ, ਅਤੇ ਉਹਨਾਂ ਦਾ ਕਿਸੇ ਵੇਲੇ ਸਮਾਂ ਜਿਹੜਾ ਹੈ ਉਹ ਘੁੱਥ ਜਾਵੇ, ਖੁੰਝ ਜਾਵੇ, ਅਤੇ ਉਹ ਮੈਂ ਕਈ ਵਾਰ ਦੇਖਿਆ ਹੈ ਕਿ ਉਹ ਕਹਿੰਦੇ ਰਹਿੰਦੇ ਨੇ ਅੱਜ ਨਿਤਨੇਮ ਰਹਿ ਗਿਆ। ਜਿਵੇਂ ਕੋਈ ਬੰਦਾ ਭੋਜਨ ਕਰਨੋਂ ਰਹਿ ਜਾਵੇ ਅਤੇ ਉਹ ਪੂਰਾ ਦਿਨ ਜਿੰਨੀ ਦੇਰ ਤੱਕ ਭੋਜਨ ਨਾ ਮਿਲੇ ਉਨੀ ਦੇਰ ਤੱਕ ਕਹਿੰਦਾ ਰਹਿੰਦੇ ਅੱਜ ਸਵੇਰੇ ਭੋਜਨ ਨਹੀਂ ਖਾਧਾ, ਅੱਜ ਦੁਪਹਿਰੇ ਭੋਜਨ ਨਹੀਂ ਖਾਧਾ। ਜਿਨ੍ਹਾਂ ਨੂੰ ਨਾਮ ਦੀ ਭੁੱਖ ਹੈ, ਜਿਨ੍ਹਾਂ ਨੂੰ ਅੰਤਰ ਆਤਮੇ ਪ੍ਰਭੂ ਦੇ ਸਿਮਰਨ ਦੀ ਭੁੱਖ ਹੈ, ਉਹ ਵੀ ਕਹਿੰਦੇ ਰਹਿੰਦੇ ਨੇ ਕੋਈ ਸਮਾਂ ਇਹੋ ਜਿਹਾ ਆ ਜਾਵੇ। ਪਹਿਲੀ ਗੱਲ ਤਾਂ ਉਹ ਇੰਨੇ ਦ੍ਰਿੜ ਪੱਕੇ ਨੇਮੀ ਹੁੰਦੇ ਨੇ ਕਿ ਉਹ ਸਮਾਂ ਖਿਜਾਉਂਦੇ ਨਹੀਂ ਹਨ, ਪਰ ਕਿਸੇ ਵੇਲੇ ਰਹਿ ਜਾਵੇ ਤਾਂ ਉਹ ਕਹਿੰਦੇ ਰਹਿੰਦੇ ਹਨ। ਕਿਉਂ? ਅੰਦਰ ਜਿਹੜੀ ਤੜਪ ਰਹਿੰਦੀ ਹੈ, ਬੰਦਾ ਭੁੱਖਾ ਹੋਵੇ ਨਾ ਅਤੇ ਭੋਜਨ ਦੇ ਲਈ ਤੜਪ ਬਣੀ ਰਹਿੰਦੀ ਹੈ, ਅੰਦਰੋਂ ਨਾਮ ਦੀ ਭੁੱਖ ਹੋਵੇ ਅਤੇ ਉਹਦੇ ਲਈ ਨਿਤਨੇਮ ਦੀ ਤੜਪ ਬਣੀ ਰਹਿੰਦੀ ਹੈ। ਜਪਜੀ ਸਾਹਿਬ ਨੇ ਕੀਤਾ, ਜਾਪ ਸਾਹਿਬ ਨੇ ਕੀਤਾ, ਸਵਈਏ ਨਹੀਂ ਪੜ੍ਹੇ, ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ, ਅੱਜ ਬਾਣੀ ਨਹੀਂ ਪੜ੍ਹੀ, ਅੱਜ ਸਹਿਜ ਪਾਠ ਨਹੀਂ ਕੀਤਾ, ਇਹ ਗੱਲਾਂ ਜਿਹੜੀਆਂ ਨੇ ਦਰਸਾਉਂਦੀਆਂ ਨੇ ਕਿ ਉਹਦੇ ਅੰਦਰ ਭੁੱਖ ਹੈ। ਅਤੇ ਇਹ ਭੁੱਖ ਜਿਹੜੀ ਹੈ ਨਾ ਸਾਰੀਆਂ ਦੁਨਿਆਵੀ ਭੁੱਖਾਂ ਮਿਟਾ ਦਿੰਦੀ ਹੈ। ਸੱਚੇ ਨਾਮ ਦੀ ਜਿਹਨੂੰ ਭੁੱਖ ਲੱਗ ਜਾਵੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਕਿਹਾ ਹੈ। ਫਿਰ ਉਹਦੀਆਂ ਸਾਰੀਆਂ ਇਹ ਭੁੱਖਾਂ ਮਿਟ ਜਾਂਦੀਆਂ ਨੇ। ਇਹ ਐਸਾ ਭੋਜਨ ਵਿੰਜਨ ਹੈ ਜਿਹੜਾ ਸਾਰੀਆਂ ਭੁੱਖਾਂ ਨੂੰ ਮਿਟਾਉਣ ਵਾਲਾ ਹੈ। ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਇਹ ਭੁੱਖ ਸਾਡੇ ਅੰਦਰ ਜਾਗ ਪਵੇ, ਲੱਗ ਪਵੇ, ਇਹ ਰੁਚੀ ਜਿਹੜੀ ਹੈ ਸਾਡੇ ਅੰਦਰ ਬਣ ਜਾਵੇ, ਅਸੀਂ ਕੋਈ ਵੀ ਵੇਲਾ ਨਾ ਖੁੰਝਾਈਏ, ਨਾ ਅੰਮ੍ਰਿਤ ਵੇਲੇ ਉੱਠਣ ਨੂੰ ਅਤੇ ਨਾ ਨਿਤਨੇਮ ਕਰਨ ਨੂੰ ਖੁਝਾਈਏ ਅਤੇ ਨਾ ਸੰਗਤ ਦੇ ਵਿੱਚ ਜਾਣ ਨੂੰ ਖੁਝਾਈਏ। ਜਦੋਂ ਇਹ ਸਵੇਰ ਸ਼ਾਮ ਦਾ ਨੇਮ ਜਿਹੜਾ ਹੈ ਸਾਡਾ ਬਣ ਜਾਵੇਗਾ, ਅਤੇ ਜਿਹੜਾ ਹੀ ਰੋਮ ਮਹਾਰਾਜ ਕਹਿੰਦੇ ਨੇ, ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ, ਜਨ ਦੇ ਸਦ ਕਰਨ ਵਾਲਾ ਕੰਮ ਜਿਹੜਾ ਦਿਨ ਰਾਤ ਪ੍ਰਭੂ ਦੇ ਸਿਮਰਨ ਦੇ ਵਿੱਚ ਜੁੜਨ ਵਾਲਾ ਜਿਹੜਾ ਹੈ ਉਹ ਫਿਰ ਬਣਿਆ ਰਹੇਗਾ। ਪਰ ਬਣੇਗਾ ਤਾਂ ਜੇ ਇਹ ਜਿਹੜਾ ਗੁਰੂ ਨੇ ਦੱਸੀ ਹੋਈ ਰਹਿਤ ਹੈ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਕਿ ਐਸਾ ਨਹੀਂ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਰਸਤਾ ਨਹੀਂ ਦੱਸਿਆ। ਜੇ ਉਹਨਾਂ ਨੇ ਕੱਲ੍ਹ ਕਹੀ ਹੈ ਨਾ, ਨਿਫਲੰਗ ਤੱਸੇ ਜਨਮੱਸੇ ਜਾਵਤ ਬ੍ਰਹਮ ਨਾ ਬਿੰਦਤੇ, ਜਿੰਨੀ ਦੇਰ ਤੱਕ ਬ੍ਰਹਮ ਦੀ ਪਛਾਣ ਨਹੀਂ ਕਰਦੇ, ਜਿੰਨੀ ਦੇਰ ਤੱਕ ਪ੍ਰਭੂ ਦੇ ਨਾਮ ਦੇ ਵਿੱਚ ਨਹੀਂ ਜੁੜਦੇ, ਉਨੀ ਦੇਰ ਤੱਕ ਸਾਡਾ ਜਨਮ ਸਫਲਾ ਨਹੀਂ ਹੈ। ਅਤੇ ਜਨਮ ਸਫਲਾ ਕਰਨ ਦੇ ਲਈ ਅਤੇ ਨਾਮ ਦੇ ਵਿੱਚ ਜੁੜਨ ਦੇ ਲਈ ਵੀ ਯੁਕਤੀਆਂ ਦੱਸੀਆਂ ਨੇ ਬਾਣੀ ਦੇ ਵਿੱਚ। ਸਾਡਾ ਜਿਹੜਾ ਨਿਤਨੇਮ, ਸਾਡੀ ਮਰਿਆਦਾ ਬਣਾਈ ਹੈ, ਸਾਡੀ ਰਹਿਤ ਬਣਾਈ ਹੈ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ, ਸ਼ਾਮ ਨੂੰ ਸੋਦਰ ਦਾ ਪਾਠ, ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਦਾ ਜਾਪ, ਇਹ ਜਿਹੜੀ ਸਾਡੀ ਰਹਿਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਮਰਿਆਦਾ ਦੇ ਅੰਦਰ ਜੋ ਸਿੱਖ ਦੀ ਰਹਿਤ ਬਹਿਤ ਲਿਖੀ, ਉਹਨੂੰ ਪੜ੍ਹੋ ਜਿਹੜਾ ਉਹਦੇ ਵਿੱਚ ਲਿਖਿਆ ਹੈ। ਇਹ ਰਹਿਤ ਜਿਹੜੀ ਇਹ ਜੁਗਤੀ ਹੈ ਨਾਮ ਦੇ ਵਿੱਚ ਦਿਨ ਰਾਤ ਚੱਤੇ ਪੈਰ ਜੁੜੇ ਰਹਿਣ ਦੇ ਲਈ, ਇਹ ਚਾਰਜ ਕਰਦੀ ਰਹਿੰਦੀ ਹੈ। ਸਵੇਰੇ ਨਿਤਨੇਮ ਸਾਨੂੰ ਦਿਨ ਭਰ ਤਰੋ ਤਾਜ਼ਾ ਰੱਖਦਾ ਹੈ, ਚਾਰਜ ਕਰਦਾ ਹੈ, ਦਿਨ ਭਰ ਪ੍ਰਭੂ ਦਾ ਨਾਮ ਜਿਹੜਾ ਹੈ ਯਾਦ ਰਹਿੰਦਾ ਹੈ, ਸ਼ਾਮ ਨੂੰ ਸੋਦਰ ਜਿਹੜੀ ਹੈ ਜਦੋਂ ਉਸ ਦਰ ਦੇ ਉਹਦੇ ਦਰ ਦੇ ਉੱਪਰ ਅਸੀਂ ਜੁੜਦੇ ਹਾਂ, ਉਸ ਸੋ ਪੁਰਖ ਦੇ ਨਾਲ ਸਾਡੀ ਭੇਟ ਵਾਰਤਾ ਹੁੰਦੀ ਹੈ, ਤਾਂ ਫਿਰ ਨਾਮ ਰਾਤ ਨੂੰ ਚੱਲਦਾ ਰਹਿੰਦਾ ਹੈ। ਦਿਨ ਰਾਤ ਇਹ ਨਾਮ ਦੀ ਰੌ ਅੰਦਰ ਚੱਲਦੀ ਰੱਖਣ ਵਾਸਤੇ ਸਾਨੂੰ ਗੁਰੂ ਨੇ ਇਹ ਮਰਿਆਦਾ ਜਿਹੜੀ ਹੈ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਇਹ ਮਰਿਆਦਾ ਜਿਹੜੀ ਹੈ, ਇਹ ਰਹਿਤ ਜਿਹੜੀ ਹੈ, ਇਹਦੇ ਧਾਰਨੀ ਬਣੋ। ਪ੍ਰਥਮ ਰਹਿਤ ਜੇ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜਿਉ ਲਏ। ਇਸੇ ਕਰਕੇ ਸਭ ਤੋਂ ਪਹਿਲੀ ਰਹਿਤ ਜਿਹੜੀ ਹੈ ਖੰਡੇ ਕੀ ਪੌਲ ਛਕਣੀ, ਅੰਮ੍ਰਿਤਧਾਰੀ ਹੋਣਾ। ਜਿਹੜਾ ਇਹ ਅੰਮ੍ਰਿਤਧਾਰੀ ਹੁੰਦਾ ਹੈ ਉਹਨੂੰ ਸਾਰੀਆਂ ਰਹਿਤਾਂ ਬਾਕੀ ਆ ਜਾਂਦੀਆਂ ਨੇ, ਉਹਨੇ ਉੱਠਣਾ ਕਿਹੜੇ ਵੇਲੇ ਹੈ, ਉਹਨੇ ਕਿਹੜੀ ਕਿਹੜੀ ਬਾਣੀ ਦਾ ਜਾਪ ਕਰਨਾ ਹੈ, ਇਹ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਚੱਲ ਜਾਂਦਾ ਹੈ। ਇਸ ਕਰਕੇ ਹੀ ਮਹਾਰਾਜ ਜੀ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਕਿ ਸਾਡਾ ਜੀਵਨ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜ ਕਰਕੇ ਸਫਲ ਹੋ ਜਾਵੇ, ਇਹ ਜੁਗਤੀ ਹੈ। ਤੋ ਅਸੀਂ ਭੋਜਨ ਵਿੰਜਨ ਜਿਹੜਾ ਹੈ, ਇਹ ਸਤ ਸੰਤੋਖ ਵਿਚਾਰੋ ਵਾਲਾ ਜਿਹੜਾ ਹੈ, ਇਹ ਸਭ ਸਾਰਿਆਂ ਦੀ ਜ਼ਿੰਦਗੀ ਦਾ ਜਿਹੜਾ ਆਧਾਰ ਹੈ। ਮਹਾਰਾਜ ਕਹਿੰਦੇ ਨੇ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਉੱਥੇ ਨਾਲ ਇਹ ਕਹਿ ਦਿੱਤਾ, ਯਾਦ ਰੱਖਿਓ ਉਹਦਾ ਉਧਾਰ ਹੋਵੇਗਾ ਜਿਹੜਾ ਇਸ ਨੂੰ ਖਾਵੇਗਾ। ਅਤੇ ਖਾਣ 'ਤੇ ਹੀ ਗੱਲ ਨਹੀਂ ਖਤਮ ਕਰ ਦਿੱਤੀ, ਭੁੰਚੇ ਜਿਹੜਾ ਭੁੰਚੇਗਾ, ਜਿਹੜਾ ਇਸ ਨੂੰ ਪਹੁੰਚਾਵੇਗਾ। ਖਾਣਾ ਅਤੇ ਪਹੁੰਚਾਉਣਾ ਜਿਹੜਾ ਹੈ ਲਾਜ਼ਮੀ ਹੈ। ਭੋਜਨ ਖਾ ਲਈਏ ਅਤੇ ਪਚੇ ਨਾ, ਉਹ ਸਾਡੇ ਸਰੀਰ ਦਾ ਅੰਗ ਨਹੀਂ ਬਣਦਾ ਉਹ ਭੋਜਨ। ਜਿਹੜਾ ਵਾਹਿਗੁਰੂ ਦਾ ਨਾਮ ਜਪਿਆ, ਬਾਣੀ ਪੜ੍ਹੀ, ਉਹ ਸਾਡੇ ਆਤਮਿਕ ਜੀਵਨ ਦਾ ਆਨੰਦ ਓਨੀ ਦੇਰ ਤੱਕ ਨਹੀਂ ਬਣਦੀ ਜਿੰਨੀ ਦੇਰ ਤੱਕ ਅਸੀਂ ਪ੍ਰੈਕਟੀਕਲੀ ਉਸ ਨੂੰ ਆਪਣੇ ਜੀਵਨ ਦੇ ਵਿਵਹਾਰ ਦੇ ਵਿੱਚ ਨਹੀਂ ਲੈ ਆਉਂਦੇ। ਇਸ ਕਰਕੇ ਜ਼ਿੰਦਗੀ ਦੇ ਕੰਮਾਂ ਕਾਜਾਂ ਦੇ ਵਿੱਚ, ਵਿਵਹਾਰ ਦੇ ਵਿੱਚ, ਵਿਵਹਾਰਿਕ ਜੀਵਨ ਦੇ ਵਿੱਚ ਇਸ ਬਾਣੀ ਨੂੰ, ਇਸ ਤੱਤ ਗਿਆਨ ਨੂੰ, ਇਸ ਸਿਧਾਂਤ ਨੂੰ, ਇਸ ਵਿਚਾਰਧਾਰਾ ਨੂੰ ਲੈ ਕੇ ਆਉਣਾ ਲਾਜ਼ਮੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਇਹ ਇਹੋ ਜਿਹਾ ਭੋਜਨ ਹੈ, ਇਹ ਇਹੋ ਜਿਹਾ ਖਜ਼ਾਨਾ ਹੈ ਜਿਹਨੂੰ ਜਿੰਨਾ ਮਰਜ਼ੀ ਖਾਂਦੇ ਰਹੀਏ, ਖਰਚਦੇ ਰਹੀਏ, ਇਹਦੇ ਵਿੱਚ ਕਦੇ ਤੋਟ ਨਹੀਂ ਆਉਂਦਾ। ਅਤੇ ਆਤਮਿਕ ਸੁੱਖ ਜਿਹੜਾ ਹੈ ਸਾਹਿਬ ਕਹਿੰਦੇ ਨੇ ਉਹ ਬਣਿਆ ਰਹਿੰਦਾ ਹੈ। ਅਤੇ ਮਹਾਰਾਜ ਕਹਿੰਦੇ ਨੇ, ਹੇ ਭਾਈ ਆ
तेरे तन नू तेरे मन नू मैं असली सुख दसा। असली सुख की है? असली सुख प्रभु दा नाम सिमरना। ये प्रभु नाम बिंजन जड़ा है इसनू छकण दे नाल ही असल सुख जीवन नू प्राप्त हुंदा है।
अमृत नाम पुंच मन माही।
महाराज कहंदे ने तू की कर आत्मिक अडोलता देण वाला नाम अमृत जेड़ा है पुंच मन माही अपने मन दे विच इसनू छकना कर। जिमें असी मूँह दे नाल जबान दे नाल बाहर दा भोजन खांदे आ ना ये मन दे द्वारा छकना हुंदा है। ये रसना दे नाल बोलना हुंदा है रसना दे नाल जपना हुंदा है। ये रसना दे द्वारा बार बार जदों असी सिमरते हाँ जपते हाँ उस प्रभु दे तत् नू अपने अंदर वसा करके तां ये भोजन साडे अंदर दी खुराक बन करके साडे आत्मा दे विच साडे आत्मिक जीवन दे विच वाधा करता है। इस करके महाराज कहंदे ने मन दे नाल जपना करो अमृत नाम पुंच मन माही। माही दा मतलब अंदर अपने मन अंदर इस अमृत नू इस आत्मिक अडोलता देने वाले भोजन नू खाना कर।
अचरज साध ताके बरने ना जाही।
महाराज कहंदे ने एदे फिर स्वाद जेड़े ने साध कहंदे ने स्वाद नू बड़े अचरज ने अचरज बहुत हैरत अंगेज ने बड़े विस्मादित करन वाले हन इस भोजन दे जेड़े रस हन। अचरज साध ताके बरने ना जाही। बरने दा मतलब है वर्णन करना। प्रभु दे नाम सिमरन दा जो रस है स्वाद है इस नू वर्णन नहीं कीता जा सकता। साहब कहिंदे ने इदां दी ही गल हो जांदी है जिस तरह किसे गुंगे ने गुड़ खादा होवे ते कोई पुछ लवे भई गुंगिया ये गुड़ दा स्वाद की है दसी जरा। कबीर साहब जी कहिंदे ने कहो कबीर गुंगे गुड़ खाया पूछे ते क्या कहिए। वो की आखेगा वो दस नहीं सकता। गुरु अर्जन देव महाराज कहंदे ने जो संत जना नू प्रभु दे प्यारियां नू नाम दा रस आउंदा है इस भोजन व्यंजन दा रस प्राप्त हुंदा है ता कहो नानक संतन रस आई है ज्यों चाख गूंगा मुस्कारे। ओदी मुस्कराहट क्योंकि ओदे कोल जबान नहीं है उदे कोल शब्द नहीं है कि शब्दां दे नाल जुबान दे नाल ओ बोल के दस सके कि इस तरह दा स्वाद आया है बड़ा स्वाद आया है। बाहरी भोजन खाइए ते किसी नू पुछिए ते असी कहने आ ना बड़ा आनंद आ गया जी बड़ा आनंद आ गया बड़ा स्वादला सी। पर अंदर दा रस जदों आउंदा है उस नू बयान करना जिहड़ा है वो बड़ा कठिन हुंदा है। उस नू बयान करना बहुत औखा हुंदा है। ये बयान जड़ा है इना इस बयान नू इस किसी शब्द की मुथाजी नहीं है किसी अल्फाज की मुथाजी नहीं है कथन ही नहीं किया जा सकता ये अकथ है। तो साहब कहिंदे ने फिर उहदी मुस्कुराहट जड़ी है उहदा हसना जड़ा है वो उस दे अंदर दे रस नू दसदा है कि ये जिहड़ी मुस्कुराहट है इनू अकह ते असह बड़ा आनंद प्राप्त होया है। इहदी मुस्कुराहट जिहड़ी है ये दस रही है कि इस नू बड़ा आनंद मिलिया है। साहब कहिंदे ने वाहिगुरू दे नाम सिमरन दे स्वाद जिहड़े ने बड़े हैरान करन वाले ने बड़े विस्मादित करन वाले हन जिन्हां दा वर्णन नहीं किया जा सकता।
लोभ मुआ तृष्णा बुझ थाकी।
फिर की हुंदा है ये बरकत है संगत दे विच जदों असी नाम जपते हाँ ये बैकुंठ धाम दे अंदर जुड़ते हाँ जदों असी जदों साडे हिरदे दे विच प्रभु दे चरण कमल वस जाते हैं जदों ये आत्मिक सुख साहब कहिंदे ने सानू मिल जाता है ना तो फिर इहदी बरकत दे नाल की हुंदा है लोभ मुआ तृष्णा तृष्णा बुझ जांदी है लोभ मर जांदा है। ये जिहड़ा लोभ रूपी अंदर कुत्ता दिन रात भौंकदा रहिंदा सी ना ल्यों ल्यों करदा रहिंदा सी तृष्णा मुक्कण दा नाम नहीं सी लैंदी धन पदार्थ जोड़ जोड़ के इकट्ठे कर करके मन रुकदा नहीं सी। महाराज ने कहा है तृष्णा विरले ही की बुझी है किसी विरले बंदे की बुझती है। ਲੱਖਾਂ ਹੀ ਜੋੜ ਲਵੇ, ਲੱਖਾਂ ਹੀ ਇਕੱਠੇ ਕਰ ਲਵੇ, ਮਨ ਨਹੀਂ ਰੁਕਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋਰੇ। ਪਰੇ ਪਰੇ ਹੀ ਕੋ ਲੁੱਝੀ ਹੈ, ਪਰੇ ਤੋਂ ਪਰੇ ਵੱਧਦੀ ਹੀ ਜਾਂਦੀ ਹੈ, ਵੱਧਦੀ ਹੀ ਜਾਂਦੀ ਹੈ। ਕਹਿ ਸਾਹਿਬ ਕਹਿੰਦੇ ਨੇ, ਸਹਿਸ ਖੱਟੇ ਲੱਖ ਕੋ ਉੱਠ ਧਾਵੈ। ਸੌ ਕਮਾ ਲਵੇ, ਹਜ਼ਾਰ ਕਮਾ ਲਵੇ, ਅਤੇ ਲੱਖਾਂ ਨੂੰ ਕਮਾਉਣ ਵਾ ਦੀ ਤ੍ਰਿਸ਼ਨਾ ਅੰਦਰ ਜਨਮ ਲੈ ਲੈਂਦੀ ਹੈ, ਭੁੱਖ ਅੰਦਰ ਜਨਮ ਲੈ ਲੈਂਦੀ ਹੈ। ਅਤੇ ਜੇ ਲੱਖਾਂ ਬਣ ਜਾਣ ਤਾਂ ਫਿਰ ਕਰੋੜਾਂ ਬਣਾਉਣ ਦੀ ਅੰਦਰ ਭੁੱਖ ਪੈਦਾ ਹੋ ਜਾਂਦੀ ਹੈ। ਇਹ ਬੁੱਝਦੀ ਨਹੀਂ, ਇਹ ਰੁਕਣ ਦਾ ਨਾਮ ਨਹੀਂ ਲੈਂਦੀ। ਰੁਕਦੀ ਕਦੋਂ ਹੈ? ਜਦੋਂ ਪ੍ਰਭੂ ਦਾ ਨਾਮ ਇਸ ਨੂੰ ਪ੍ਰਾਪਤ ਹੁੰਦਾ ਹੈ। ਤ੍ਰਿਸ਼ਨਾ ਬੁੱਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੇ ਪੂਰਨ ਧਿਆਨ। ਜਦੋਂ ਪ੍ਰਭੂ ਦੇ ਨਾਲ ਪੂਰਨ ਤੌਰ 'ਤੇ ਧਿਆਨ ਜੁੜ ਜਾਵੇ, ਜਦੋਂ ਹੋਰ ਕੋਈ ਝਾਕ ਨਾ ਅੰਦਰ ਰਵੇ, ਤਾਂ ਸਾਹਿਬ ਕਹਿੰਦੇ ਨੇ ਫਿਰ ਅੰਦਰ ਲੋਭ ਮੂਆ, ਅੰਦਰ ਦਾ ਲੋਭ ਮਰ ਜਾਂਦਾ ਹੈ, ਤ੍ਰਿਸ਼ਨਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ।
ਪਾਰ ਬ੍ਰਹਮ ਕੀ ਸਾਰਣ ਜਨ ਤਾਕੀ।
ਜਨ ਜਦੋਂ ਸੇਵਕ ਜਿਹੜਾ ਹੈ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਤੱਕ ਲੈਂਦਾ ਹੈ, ਤੱਕਣ ਦਾ ਮਤਲਬ ਹੈ ਦੇਖਣਾ, ਜਦੋਂ ਸ਼ਰਨ ਲੈ ਲੈਂਦਾ ਹੈ, ਜਦੋਂ ਉਸ ਨੂੰ ਕਿਸੇ ਹੋਰ ਦੀ ਤਾਕ ਨਹੀਂ ਰਹਿੰਦੀ, ਜਦੋਂ ਕਿਸੇ ਹੋਰ ਵੱਲ ਨਹੀਂ ਦੇਖਦਾ, ਉਸ ਵਕਤ ਕੇਵਲ ਇੱਕ ਪਾਰ ਬ੍ਰਹਮ ਦਾ ਹੀ ਆਸਰਾ, ਇੱਕ ਪਾਰ ਬ੍ਰਹਮ ਪਰਮੇਸ਼ਰ ਦੀ ਹੀ ਓਟ ਅੰਦਰ ਹੁੰਦੀ ਹੈ। ਜਦੋਂ ਉਹ ਕਹਿੰਦਾ ਹੈ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਇਹ ਅਰਦਾਸ ਜਦੋਂ ਕਰਦਾ ਹੈ, ਸਾਨੂੰ ਤਾਂ ਪਤਾ ਨਹੀਂ ਕਿੰਨੀਆਂ ਕੁ ਓਟਾਂ ਨੇ, ਕਿੰਨੇ ਕੁ ਆਸਰੇ ਹਨ। ਕਦੀ ਅਸੀਂ ਕਿਸੇ ਦੇ ਕੋਲੋਂ ਸੁਣਦੇ ਹਾਂ ਫਲਾਨੇ ਬਾਬਾ ਜੀ ਬੜੇ ਪਹੁੰਚੇ ਹੋਏ ਨੇ, ਉਸ ਪਖੰਡੀ ਦੇ ਮਗਰ ਤੁਰ ਪੈਂਦੇ ਹਾਂ। ਕਦੀ ਕੋਈ ਦੇਹਧਾਰੀ ਦੀ ਦੱਸ ਪਾਉਂਦਾ ਹੈ, ਅਸੀਂ ਉਹਦੇ ਪਿੱਛੇ ਲੱਗ ਪੈਂਦੇ ਹਾਂ। ਜੇ ਕਿਸੇ ਜੋਤਸ਼ੀ ਦੇ ਪਿੱਛੇ ਕੋਈ ਦੱਸਦਾ ਹੈ ਤਾਂ ਉਹਦੇ ਪਿੱਛੇ ਲੱਗ ਪੈਂਦੇ ਨੇ। ਸਾਡੇ ਦਰਵਾਜ਼ਿਆਂ ਦੀ ਤਾਂ ਕੋਈ ਮਤਲਬ ਹੈ ਹੀ ਨਹੀਂ ਸੀਮਾ ਕਿ ਕਿਸ ਕਿਸ ਦਰਵਾਜ਼ੇ 'ਤੇ ਕਿਸ ਕਿਸ ਦਰ ਦੇ ਉੱਪਰ ਜਾ ਕੇ ਕੁੰਡਾ ਖੜਕਾਉਂਦੇ ਹਾਂ, ਕਿਸ ਕਿਸ ਦਰਵਾਜ਼ੇ ਦੇ ਉੱਪਰ ਜਾਂਦੇ ਹਾਂ। ਅਤੇ ਸਾਹਿਬ ਕਹਿੰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਰੱਬ ਦੇ ਨਾਲੋਂ ਟੁੱਟਿਆ, ਪਰਮੇਸ਼ਰ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਹੈ ਨਾ, ਉਹ ਇਸ ਤਰ੍ਹਾਂ ਫਿਰਦਾ ਹੈ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਹਰ ਬੰਦੇ ਬੰਦੇ ਦੀ ਜਾ ਕਰਕੇ ਪੈਰਾਂ ਦੇ ਉੱਪਰ ਡਿੱਗਦਾ ਹੈ, ਕਦੀ ਕਿਸੇ ਪਖੰਡੀ, ਕਦੀ ਕਿਸੇ ਪਖੰਡੀ। ਜਿਹੜਾ ਵੀ ਇਸ ਨੂੰ ਵਰਗਲਾਉਂਦਾ ਹੈ ਉਹਦੇ ਪਿੱਛੇ ਹੀ ਲੱਗ ਪੈਂਦਾ ਹੈ, ਉਹਦੇ ਪਿੱਛੇ ਹੀ ਤੁਰ ਪੈਂਦਾ ਹੈ। ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇਖਣ ਦੇ ਵਿੱਚ ਆਉਂਦੇ ਹਨ, ਅਨੇਕਾਂ ਤਰ੍ਹਾਂ ਦੇ ਇਸ ਬਿਰਤੀ ਵਾਲੇ ਜਿਹੜੇ ਲੋਕ ਹਨ ਬਹੁਤ ਹਨ। ਮੈਂ ਤਾਂ ਬੇਨਤੀ ਕਰਾਂਗਾ, ਗੁਰੂ ਦਾ ਸ਼ਬਦ ਆਪਣੇ ਮਨ ਦੇ ਵਿੱਚ ਵਸਾਓ, ਗੁਰੂ ਦੇ ਬਚਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਲਓਗੇ ਤਾਂ ਇਹ ਜਿਹੜੇ ਲੋਕ ਹਨ ਇਹਨਾਂ ਦੇ ਜਾਲ, ਭਰਮ ਜਾਲ ਜਿਹੜਾ ਹੈ ਫੈਲਾਇਆ ਹੋਇਆ, ਉਹਦੇ ਵਿੱਚੋਂ ਨਿਕਲ ਜਾਓਗੇ। ਜਿਸ ਨੂੰ ਪਤਾ ਹੋਵੇ, ਜਿਸ ਨੂੰ ਗਿਆਨ ਹੋਵੇ, ਸੋਝੀ ਹੋਵੇ, ਉਹ ਫਿਰ ਕਿਸੇ ਵੀ ਭਰਮ ਜਾਲ ਦੇ ਵਿੱਚ ਨਹੀਂ ਫਸਦਾ, ਉਹ ਨਿਕਲ ਜਾਂਦਾ ਹੈ। ਜਿਸ ਨੇ ਉਸ ਦੀ ਓਟ ਲਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਅੱਖਰ ਤੋਂ ਲੈ ਕਰਕੇ ਅਖੀਰ ਤੱਕ ਅਸੀਂ ਪੜ੍ਹ ਲਈਏ, ਜਾਂ ਤਾਂ ਪ੍ਰਭੂ ਦੀਆਂ ਸਿਫਤਾਂ ਨੇ, ਵਾਹਿਗੁਰੂ ਦੀ ਵਡਿਆਈ ਹੈ, ਅਤੇ ਜਾਂ ਫਿਰ ਉਹਦੇ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ, ਉਹਨਾਂ ਦੇ ਆਤਮਿਕ ਉੱਚਤਾ ਜਿਹੜੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਜੋ ਬਰਕਤਾਂ ਆਉਂਦੀਆਂ ਨੇ, ਉਹਨਾਂ ਵਡਿਆਈਆਂ ਨੂੰ ਬਿਆਨ ਕੀਤਾ ਹੈ। ਇਸੇ ਕਰਕੇ ਹੀ ਕਿ ਅਸੀਂ ਕਿਧਰੇ ਹੋਰ ਨਾ ਭਟਕੀਏ, ਇੱਕ ਪ੍ਰਭੂ ਦਾ ਥਾਂ ਛੱਡ ਕੇ, ਇੱਕ ਵਾਹਿਗੁਰੂ ਦਾ ਦਰ ਛੱਡ ਕੇ, ਦਰ ਦਰ ਦੇ ਠੋਕਰਾਂ ਨਾ ਖਾਂਦੇ ਫਿਰੀਏ। ਸਾਹਿਬ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਉਸ ਇੱਕ ਮਾਲਕ ਦੇ ਨਾਲ ਜੁੜੋ, ਇੱਕ ਪ੍ਰਭੂ ਦੀ ਯਾਦ ਦੇ ਵਿੱਚ ਜੁੜੋ, ਜਿਸ ਨੇ ਉਸ ਬ੍ਰਹਮ ਦੀ, ਉਸ ਪ੍ਰਭੂ ਦੀ ਸ਼ਰਨ ਤੱਕੀ ਹੈ, ਉਹਦੇ ਅੰਦਰ ਲੋਭ ਨਹੀਂ ਰਿਹਾ, ਉਹਦੇ ਅੰਦਰ ਕੋਈ ਤ੍ਰਿਸ਼ਨਾ ਨਹੀਂ ਰਹੀ, ਉਹਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਰਹਿੰਦਾ।
ਜਨਮ ਜਨਮ ਕੇ ਪੈ ਮੋਹ ਨਿਵਾਰੇ।
ਉਹ ਆਪਣੇ ਜਨਮਾਂ ਜਨਮਾਂ ਦੇ ਭੈ ਅਤੇ ਮੋਹ ਨਿਵਾਰ ਲੈਂਦਾ ਹੈ, ਦੂਰ ਕਰ ਲੈਂਦਾ ਹੈ। ਜਨਮਾਂ ਜਨਮਾਂਤਰਾਂ ਦੇ ਉਹਦੇ ਭੈ ਮਿੱਟ ਜਾਂਦੇ ਨੇ ਪ੍ਰਭੂ ਦੇ ਨਾਮ ਦੇ ਨਾਲ, ਕੇਵਲ ਵਾਹਿਗੁਰੂ ਦੇ ਸਿਮਰਨ ਦੇ ਨਾਲ। ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਜਨ ਨਾਨਕ ਬੰਧਨ ਛੋਰ, ਉਹਦੇ ਸਾਰੇ ਬੰਧਨ ਛੁੱਟ ਜਾਂਦੇ ਨੇ, ਮੁੱਕ ਜਾਂਦੇ ਨੇ, ਜਿਹੜਾ ਪ੍ਰਭੂ ਦੀ ਸ਼ਰਨ ਲੈਂਦਾ। ਜਿਨ ਨਿਰਭਾਉ, ਜਿਨ ਹਰ ਨਿਰਭਾਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਆਹ ਜਿਹੜੇ ਦਿਨ ਚੱਲ ਰਹੇ ਹਨ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ, ਸਰਬੰਸ ਦਾਨੀ ਪਿਤਾ ਦੇ, ਮਹਾਨ ਸ਼ਹੀਦਾਂ ਦੇ, ਉਹਨਾਂ ਸ਼ਹੀਦਾਂ ਨੂੰ ਤੁਸੀਂ ਉਹਨਾਂ ਦਾ ਜੀਵਨ ਪੜ੍ਹ ਲਓ। ਉਹਨਾਂ ਨੇ ਸਮਝ ਲਿਆ ਸੀ ਇਹ ਜਾਂ ਤੋ ਆਨੀ ਜਾਨੀ ਹੈ, ਇਸ ਜਾਂ ਕੀ ਕੋਈ ਬਾਤ ਨਹੀਂ, ਜਿਸ ਧਜ ਸੇ ਕੋਈ ਮਕਤਲ ਮੈਂ ਗਿਆ, ਉਹ ਸ਼ਾਨ ਸਲਾਮਤ ਰਹਿਤੀ ਹੈ, ਉਹ ਸ਼ਾਨ ਸਲਾਮਤ ਰਹਿੰਦੀ ਹੈ, ਜਿਸ ਧਜ ਸੇ ਕੋਈ ਮਕਤਲ ਮੈਂ ਗਿਆ। ਉਹ ਆਪਣੇ ਅੰਦਰੋਂ ਡਰ ਦੂਰ ਕਰ ਲੈਂਦੇ ਨੇ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਸਾਰਾ ਹੀ ਭੈ ਉਹਨਾਂ ਦਾ ਮਿੱਟ ਜਾਂਦਾ ਹੈ। ਉਹ ਮਹਾਨ ਸ਼ਹੀਦ, ਤੁਸੀਂ ਗਾਥਾਵਾਂ ਸੁਣੀਆਂ, ਤੁਸੀਂ ਉਹਨਾਂ ਦਾ ਇਤਿਹਾਸ ਸੁਣਿਆ ਹੈ ਇਹਨਾਂ ਦਿਨਾਂ ਦੇ ਵਿੱਚ, ਸੱਤੇ ਪਾਤਸ਼ਾਹ ਜੀ ਦੇ ਚਾਰੋਂ ਸਾਹਿਬਜ਼ਾਦੇ, ਹੋਰ ਜਿਤਨੇ ਵੀ ਚਮਕੌਰ ਦੀ ਗੜੀ ਦੇ ਵਿੱਚ, ਉਹਨਾਂ ਦੇ ਅੰਦਰ ਰੰਚਕ ਮਾਤਰ ਵੀ ਭੈ ਨਹੀਂ ਸੀ, ਡਰ ਨਹੀਂ ਸੀ। ਬੀਬੀ ਸ਼ਰਨ ਕੌਰ ਵਰਗੀਆਂ ਮਹਾਨ, ਜਿਨ੍ਹਾਂ ਨੇ ਉਹਨਾਂ ਯੋਧਿਆਂ ਦੇ ਇਕੱਤਰ ਕਰਕੇ ਸੰਸਕਾਰ ਕੀਤੇ। ਔਰ ਇੰਨੀ ਤੁਸੀਂ ਪੜ੍ਹੋਗੇ ਇਤਿਹਾਸ, ਟੋਡਰ ਵਰਗ ਵਰ ਮੱਲ ਵਰਗੇ ਮਹਾਨ ਗੁਰੂ ਕੇ ਸੇਵਕ, ਦਿੱਤਾ ਜਿੰਨਾ ਭੈ ਨਹੀਂ ਹੈ। ਹਕੂਮਤ ਦਾ ਜ਼ੁਲਮ ਇੰਨਾ ਅੱਤ ਹੈ, ਇੰਨਾ ਭੈ ਉਹਨਾਂ ਨੇ ਦਿੱਤਾ ਹੈ, ਇੰਨਾ ਡਰ ਦਿੱਤਾ ਹੈ ਕਿ ਖਤਮ ਕਰ ਦਿੱਤਾ ਜਾਵੇਗਾ, ਫਿਰ ਵੀ ਉਹ ਪੈਸੇ ਦੇ ਕਰਕੇ ਮੋਹਰਾਂ ਵਿਛਾ। ਅੱਜ ਤੱਕ ਦੁਨੀਆ ਦੀ ਇੰਨੀ ਮਹਾਨ ਅਤੇ ਇੰਨੀ ਵੱਡੀ, ਇੰਨੀ ਮਹਿੰਗੀ ਥਾਂ ਕਿਧਰੇ ਨਹੀਂ ਹੈ। ਉਹ ਟੋਡਰ ਮੱਲ ਨੂੰ ਸਿਹਰਾ ਜਾਂਦਾ ਹੈ, ਉਹ ਮਹਾਨ ਗੁਰੂ ਕੇ ਸਿੱਖ ਨੂੰ, ਸੇਵਕ ਨੂੰ ਭੈ ਦੂਰ ਕਰ ਦਿੱਤਾ, ਡਰ ਦੂਰ ਹੋ ਗਿਆ। ਮੋਤੀ ਰਾਮ ਮਹਿਰਾ ਦਾ ਡਰ ਦੂਰ ਹੋ ਗਿਆ, ਉਹਦੇ ਅੰਦਰ ਰੱਤਾ ਜਿੰਨਾ ਡਰ ਨਾ ਰਿਹਾ। ਭਾਵੇਂ ਉਹ ਨੌਕਰ ਵਜ਼ੀਰ ਖਾਨ ਦਾ ਸੀ, ਪਰ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਿਆ ਸੀ, ਵਾਹਿਗੁਰੂ ਦੇ ਚਰਨਾਂ ਦੀ ਓਟ ਤੱਕੀ ਸੀ। ਗੁਰੂ ਕੇ ਪਿਆਰਿਆਂ ਨੂੰ, ਗੁਰੂ ਕੀ ਮਾਤਾ, ਉਹ ਮਹਾਨ ਮਾਤਾ ਗੁਜਰੀ ਨੂੰ ਦੁੱਧ ਲੈ ਕੇ ਜਾਂਦਾ ਰਿਹਾ, ਭੈ ਨਹੀਂ। ਭਾਵੇਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਕੋਲੂ ਦੇ ਵਿੱਚ ਪੀੜ ਦਿੱਤਾ ਗਿਆ, ਇਹ ਪਹਿਲੋਂ ਪਤਾ ਸੀ ਉਹਨਾਂ ਨੂੰ। ਪਰ ਮੈਂ ਬੇਨਤੀ ਕਰ ਦੇਵਾਂ, ਉਹ ਕਿਸੇ ਡਰ ਦੀ, ਕਿਸੇ ਭੈ ਦੀ ਪਰਵਾਹ ਨਹੀਂ ਕਰਦੇ। ਨਿਰਭਉ ਜਪੈ ਸਗਲ ਭਉ, ਮਿਟੇ ਸਾਰੇ ਭੈ ਮਿਟ ਜਾਂਦੇ ਹਨ, ਡਰ ਮਿਟ ਜਾਂਦੇ ਹਨ, ਜਿਹੜੇ ਵਾਹਿਗੁਰੂ ਦੀ ਸ਼ਰਨ ਤੱਕਦੇ ਹਨ।
ਨਾਨਕ ਦਾਸ ਪ੍ਰਭ ਕਿਰਪਾ ਧਾਰੇ,
ਕਹਿੰਦੇ ਨੇ ਪ੍ਰਭੂ ਪਰਮੇਸ਼ਰ ਜੀ ਕਿਰਪਾ ਕਰਦੇ ਹਨ, ਜਦੋਂ ਮਾਲਕ ਜੀ ਜਦੋਂ ਮਿਹਰ ਕਰਦੇ ਹਨ, ਤਾਂ ਜਿਹੜਾ ਵਾਹਿਗੁਰੂ ਦੀ ਸ਼ਰਨ ਲੈਂਦਾ ਹੈ, ਉਹਦੇ ਫਿਰ ਜਨਮਾਂ ਜਨਮਾਂ ਦੇ, ਇੱਕ ਹੁੰਦਾ ਹੈ ਸ਼ਬਦ ਭਉ ਇੱਕ ਵਚਨ, ਅਤੇ ਭੈ ਦਾ ਮਤਲਬ ਹੈ ਬਹੁਤ ਸਾਰੇ ਡਰ। ਭਉ ਤੋਂ ਭੈ ਸ਼ਬਦ ਬਣਿਆ ਹੈ। ਉਹਨਾਂ ਦੇ ਸਾਰੇ ਡਰ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਹਨ, ਕੋਈ ਡਰ ਨਹੀਂ ਰਹਿੰਦਾ। ਜੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਅਬ ਕੈਸੇ ਮਰੋਂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿੰਨੀ ਰਾਮ ਨਾ ਜਾਣਿਆ। ਉਹ ਸਮਝ ਲੈਂਦੇ ਨੇ, ਉਹ ਕੋਈ ਡਰ ਆਪਣੇ ਮਨ ਦੇ ਵਿੱਚ ਨਹੀਂ ਰੱਖਦੇ, ਸਾਰਿਆਂ ਡਰਾਂ ਤੋਂ ਨਿਡਰ ਹੋ ਜਾਂਦੇ ਹਨ, ਉੱਪਰ ਉੱਠ ਜਾਂਦੇ ਨੇ। ਲੋਭ ਤੋਂ, ਲਾਲਚ ਤੋਂ, ਤ੍ਰਿਸ਼ਨਾ ਤੋਂ, ਕਿਹੜੇ ਲਾਲਚ ਨਹੀਂ ਦਿੱਤੇ ਗਏ ਉਹਨਾਂ ਨੂੰ। ਤੁਮੇ ਸ਼ਾਹ ਕੋ ਮੇਲ ਕਰਾਵੇਂ, ਬਹੁ ਦੇਸ਼ਨ 'ਤੇ ਰਾਜ ਦਵਾਵੇਂ, ਜਿਤਨੀ ਨਾਰ ਚਾਹੇ ਸੋ ਲੇਹੀ। ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ, ਲਾਲਚ ਵੀ ਦਿੱਤੇ, ਡਰਾਵੇ ਵੀ ਦਿੱਤੇ, ਪਰ ਨਿੱਕੀਆਂ ਨਿੱਕੀਆਂ ਉਹ ਜਿੰਦਾਂ ਉਹਨਾਂ ਪਦਾਰਥਾਂ ਤੋਂ, ਵਸਤੂਆਂ ਤੋਂ, ਭੈ ਤੋਂ, ਡਰ ਤੋਂ ਉੱਪਰ ਉੱਠ ਚੁੱਕੀਆਂ ਸਨ ਮਾਤਾ ਗੁਜਰ ਕੌਰ ਦੀ ਸਿੱਖਿਆ ਦੇ ਨਾਲ। ਗੁਰੂ ਦੀ ਸਿੱਖਿਆ ਜਦੋਂ ਅੰਦਰ ਵਸ ਜਾਂਦੀ ਹੈ ਨਾ, ਗੁਰੂ ਦਾ ਸ਼ਬਦ ਜਦੋਂ ਅੰਦਰ ਵਸ ਜਾਂਦਾ ਹੈ, ਫਿਰ ਕੋਈ ਭਾਉ, ਕਿਸੇ ਤਰ੍ਹਾਂ ਦਾ ਡਰ ਅੰਦਰ ਨਹੀਂ ਰਹਿੰਦਾ। ਉਹਨਾਂ ਨੇ ਕਿਹਾ, ਲਾਨਤ ਹੈ ਤੁਹਾਡੀ ਸੋਚ ਦੇ ਉੱਪਰ, ਆਪਣੀ ਜੁੱਤੀ ਦੇ ਉੱਪਰ ਅਸੀਂ ਮਾਰਦੇ ਹਾਂ, ਇਹਨਾਂ ਤੁਹਾਡੇ ਧਨ, ਰਾਜ, ਭਾਗ ਅਤੇ ਹੋਰ ਤਰ੍ਹਾਂ ਦੇ ਲਾਲਚਾਂ ਨੂੰ ਅਤੇ ਡਰਾਵਿਆਂ ਨੂੰ। ਹਮਰੇ ਬੰਸ਼ ਰੀਤ ਇਮ ਆਈ ਸੀ ਸਜਾਏ, ਪਰ ਧਰਮ ਨਾ ਜਾਈ। ਇਹ ਤਾਂ ਸਾਡੇ ਬੰਸ਼ ਦੀ ਰੀਤ ਹੈ, ਅਸੀਂ ਉਹਦੇ ਉੱਪਰ ਕਾਇਮ। ਉਹ ਇੱਦਾਂ ਕਹਿੰਦੇ ਹਨ, ਉਹ ਕਿਸੇ ਡਰ, ਕਿਸੇ ਭੈ ਦੇ ਵਿੱਚ ਨਹੀਂ ਰਹਿੰਦੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨ, ਸਾਡੇ ਮਨ ਦੇ ਸਾਰੇ ਭੈ ਡਰ ਦੂਰ ਕਰਨ। ਅਸੀਂ ਸੰਗਤ ਵਿੱਚ ਆਵਾਂਗੇ, ਇਸ ਬੈਕੁੰਠ ਧਾਮ ਦੇ ਵਿੱਚ ਵਸਾਂਗੇ, ਬੈਠਾਂਗੇ, ਨਾਮ ਜਪਾਂਗੇ, फिर कोई लालसा कोई लोभ कोई लालच जिहड़ा है साढ़े उपर प्रभाव नहीं पा सकेगा। सिंह साहिब ज्ञानी जगतार सिंह जी हैड ग्रंथी साहिबान उन्हां दा प्रधान श्रोमणी कमेटी गुरद्वारा प्रबंधक कमेटी मक्कड़ साहब जी का सारे सिंह साहिबाना का बहुत बहुत धन्यवाद। आप संगतां दे दर्शन करवाए हैं, आओ अखीरलियां पंक्तियां नूं दोबारा एक बार पढ़दियां होया समाप्ति करिए।
जन्म जन्म के पै मोह निवारे नानक दास प्रभ कृपा तारे। वाहे गुरु जी का खालसा वाहे गुरु जी की फतेह।